महाराज जी दी पावन पवित्र हजूरी अंदर सुभायमान होए बैठे गुरु सवारे सत संगी जनों, आप जी ने सत्कार योग भाई साहब जी कुरा पासों अमृत गुरबाणी दा कीर्तन सरवण कीता है, जिवें आप जी नू प्रबंधक साहबान ने और सत्कार योग भाई साहब जी खोणा ने भी जानकारी दिती है कि उन्हां दे सत्कार योग पिता जी परमेश्वर दा सदा आया अकाल चलाना कर गए ने। गुरु के सिख ने पाणे विच अपनी जिंदगी नूं बतीत करना है, पर ए भी एक मनुखी शरीर दा सुभाग है। पर देश विच आपां सारे बैठे एक पंजाबी दे शायर ने कहा है, रुलदे ने जो परदेशां विच रोजी दे खातर, परतनगे देश अपने कदी, कुछ ता सेकणगे मां दे शिवे दी अग, बाकी कबरां दे रुख हेठ जा बैण। हकीकत है जो ने कहा वो सच्चाई है। आप संगत दे चरणां विच दास वल्लों भी अज खास करके बेनती है, एक ता भाई साहिब जी होणी और दूसरे बाहर जो नौजवान जिस दी मौत हुई एक्सीडेंट विच, उन्हां वल्लों बेनती है कि उहदी लाश उस शरीर नूं इंडिया पहुंचाना है। भावें पता है कि आप दसां लवां दी किरत करन वाले अपने परिवारां दा बच्चियां दा गुजारा भी चलांदे हो, फिर भी धन गुरु ग्रंथ साहिब जी ने गुरु संगत दी उपमा कीती है। मैं आप जी दे चरणां विच जरूर ये बेनती करनी चाहना कि इन्हां दो परिवारां दी मदद वित्त अनुसार आपां सारे रल के करिए। केवल आप जी नहीं, दास भी जितने को हो सके, आस है कि मेरी बेनती आप प्रवान करोगे। आओ साध संगत जी, धन गुरु ग्रंथ साहिब कृपालू जी उन्हां दे पावन पवित्र बचना ते आधारित जो अरदास रोजाना आपां करने हैं, उस अरदास विच कल इस विषय ते पहुंचे सां कि सिखां नूं सिखी दा। रात सिर्फ बेनती कीती सी कि दातार केवल एक परमात्मा है, ते जदों कोई दान मंगन जांदा है ते दान दा अखरी अर्थ ही ए वे कि मंगन वाले दा अपना कोई हक नहीं, ए तां दाते दी मर्जी है कि त्रुट के झोली विच ए खैर पा दे। दाते दी अपना बिरध है, वो त्रुट पवे ते मंगन आए दी झोली विच खैर पाए। सिख ने जदों अरदास कीती ते सब तो पहली दात ने मंगी के दाता, कर्म मेरे नहीं, गुण मेरे कोल नहीं, पर इस कृपालता कर मैं सब तो पहला सत दान जेड़े मंगे ने इन्हां दाना विचों सिखी दा दान मंगण आया। वो सत दान केड़े ने? रात भी अर्ज कीती सी कि सिखां नूं सिखी दान, केश दान, रहक दान, विवेक दान, विशाहा दान, भरोसा दान, सतवां दान सी दाना सिर दान नाम दान। आओ करो कृपालता साध संगत, आप समूह माई भाई एकाग्रता बख्शो, समय अंदर रह के ਇਸ ਵਿਸ਼ੇ ਨੂੰ ਆਪਾਂ ਅੱਜ ਅੱਗੇ ਤੋਰੀਏ। ਕਰੋ ਕਿਰਪਾਲਤਾ, ਗੁਰੂ ਬਖਸ਼ੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਸਿੱਖ ਸ਼ਬਦ, ਗੁਰਸਿੱਖ ਸ਼ਬਦ, ਸੇਵਕ ਸ਼ਬਦ, ਜਨ, ਦਾਸ, ਇਹ ਸ਼ਬਦ ਕਈ ਵਾਰੀ ਹਜ਼ੂਰ ਨੇ ਵਰਤੋਂ ਵਿੱਚ ਬਾਣੀ ਵਿੱਚ ਲਿਆਂਦਾ ਹੈ। ਅਸੀਂ ਆਮ ਤੌਰ ਤੇ ਇਸ ਸ਼ਬਦ ਦੀ ਵਿਆਖਿਆ ਜਦੋਂ ਕਰਨ ਲੱਗਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਟੇਕ ਲਈਏ ਤੇ ਸਮਝ ਪੈ ਜਾਏ ਵੀ ਸਿੱਖ ਦੀ ਪਰਿਭਾਸ਼ਾ ਕੀ ਹੈ, ਕੌਣ ਹੈ ਸਿੱਖ। ਹਜ਼ੂਰ ਨੇ ਇੱਕ ਕਿਰਪਾ ਕੀਤੀ ਹੈ। ਵੈਸੇ ਸਿੱਖ ਦਾ ਅਖਰੀ ਅਰਥ ਹੈ ਕਿ ਸਿੱਖਿਆ ਨੂੰ ਗ੍ਰਹਿਣ ਕਰਨ ਵਾਲਾ। ਜੇ ਆਮ ਅਰਥ ਲੋਕਾਚਾਰੀ ਵਿੱਚ ਕਰੀਏ ਤੇ ਅਰਥ ਹੋਣਗੇ ਸਿੱਖਿਆ ਗ੍ਰਹਿਣ ਕਰਨ ਵਾਲਾ, ਤੇ ਜਦੋਂ ਗੁਰਮਤਿ ਦੀ ਰੋਸ਼ਨੀ ਵਿੱਚ ਇਹ ਸ਼ਬਦ ਦੀ ਵਿਆਖਿਆ ਕਰਾਂਗੇ ਤੇ ਇਹਦੇ ਅਰਥ ਹੋਣਗੇ ਕਿ ਗੁਰੂ ਕੀ ਸਿੱਖੀ ਨੂੰ ਕਮਾਉਣ ਵਾਲਾ, ਗੁਰੂ ਕੇ ਉਪਦੇਸ਼ ਨੂੰ ਕਮਾਉਣ ਵਾਲਾ। ਤੇ ਸਿੱਖ ਸ਼ਬਦ ਇੰਨਾ ਵਿਸ਼ਾਲ ਹੈ, ਮੈਂ ਕਹਿੰਦਾ ਇਸ ਸ਼ਬਦ ਦਾ ਕਦੀ ਅੰਤ ਪਾਏ ਨਹੀਂ ਜਾ ਸਕਦਾ। ਉਹ ਕਿਵੇਂ? ਪਹਿਲਾ ਬਚਨ ਕਿ ਸਿੱਖੀ ਦਾ ਦਾਨ ਮੰਗਣ ਲੱਗਿਆ। ਜਦੋਂ ਸਿੱਖ ਸ਼ਬਦ ਪੜ੍ਹਨੇ ਹਨ ਤੇ ਆਮ ਕੋਈ ਦੁਨੀਆਦਾਰ ਬੰਦਾ ਕੋਈ ਗੁਣ ਗ੍ਰਹਿਣ ਕਰਨਾ ਚਾਹੇ, ਸਾਰੀ ਜ਼ਿੰਦਗੀ ਸਿੱਖ ਦਾ ਰਹਿ ਤੇ ਉਸ ਗਿਆਨ ਦਾ ਅੰਤ ਕੋਈ ਨਹੀਂ। ਪਰ ਜਦੋਂ ਗੁਰੂ ਕੋਈ ਸਿੱਖੀ ਨੂੰ ਕੋਈ ਕਮਾਣ ਚੱਲੇ, ਸਿੱਖੀ ਨੂੰ ਸਿੱਖਣਾ ਚਾਹੇ, ਤੇ ਮੈਂ ਬੇਨਤੀ ਕਰਾਂ ਇਹ 1-2 ਸਾਲ ਦੀ ਖੇਡ ਨਹੀਂ, ਇਹ 3-4 ਸਾਲਾਂ ਦਾ ਕੋਰਸ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਸਿੱਖੀ ਨੂੰ ਸਿੱਖਣ ਲਈ ਕਈ ਜਨਮ ਲੱਗ ਸਕਦੇ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਹਜ਼ੂਰ ਕਿਰਪਾਲੂ ਜੀ ਨੇ ਜਦੋਂ ਸਿੱਖ ਦੀ ਪਰਿਭਾਸ਼ਾ ਦਿੱਤੀ ਤੇ ਐਸੀ ਬਾਤ ਕੀਤੀ, ਸਿੱਖ ਕਮਾਈ ਕਰ ਕਰਕੇ ਗੁਰੂ ਪਦਵੀ ਤੇ ਪਹੁੰਚ ਗਏ, ਪਰ ਗੁਰੂ ਪਦਵੀ ਤੇ ਬੈਠੇ ਹੋਏ ਵੀ ਸਿੱਖਾਂ ਦੇ ਚਰਨਾਂ ਦੀ ਧੂੜ ਲੋਚਦੇ ਹੈ। ਗੁਰੂ ਪਦਵੀ ਤੇ ਮੰਗਦੇ ਪਏ ਨੇ ਸਿੱਖਾਂ ਦੀ ਧੂੜ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿਰਾਜਮਾਨ ਨੇ ਸਿੰਘਾਸਨ ਤੇ ਉਹਨਾਂ ਦੀ ਲੋਚਾ ਕੀ ਹੈ ਕਿ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਕਰ ਧੂੜ ਦੇ ਖਮ ਪਾਪੀ ਪੀ ਗਤ ਪੰਨ। ਸਿੱਖ ਕਿੰਨਾ ਉੱਚਾ ਹੋਵੇਗਾ? ਗੁਰੂ ਰਾਮਦਾਸ ਕਿਰਪਾਲੂ ਜੀ ਉਹ ਆਪ ਗੁਰਗੱਦੀ ਤੇ ਵਿਰਾਜਮਾਨ ਨੇ ਤੇ ਧੂੜ ਸਿੱਖ ਦੀ ਮੰਗਦੇ ਪਏ ਨੇ। ਗੁਰੂ ਅਰਜਨ ਸਾਹਿਬ ਦਾ ਇੱਕ ਹੋਰ ਬਚਨ ਹੁੰਦਾ ਹੈ ਕਿ ਜੋ ਦਿੱਸੈ ਗੁਰਸਿੱਖੜਾ ਇਸ ਨਿਵਨਿਵ ਲਾਗੂ ਪਾਏ ਜੀਓ, ਆਖਾ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਜੀਓ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਭ ਤੋਂ ਪਹਿਲਾਂ ਦੇਖੀਏ ਕਿ ਸਿੱਖ ਕਹਿੰਦੇ ਕਿਨੂੰ ਨੇ ਗੁਰਮਤ ਦੀ ਰੋਸ਼ਨੀ ਵਿੱਚ। ਹਜ਼ੂਰ ਨੇ ਬਾਣੀ ਵਿੱਚ 2 ਤੁਕਾਂ ਵਿੱਚ ਉੱਤਰ ਦਿੱਤਾ ਸਿੱਖ ਕੌਣ ਹੈ। ਸਤਿਗੁਰੂ ਦਾ ਬਚਨ ਹੁੰਦਾ ਹੈ, ਸੋ ਸਿੱਖ ਸਖਾ ਬੰਧਤ ਹੈ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ। 1 ਤੁਕ ਵਿੱਚ ਕਹਿ ਦਿੱਤਾ ਸਿੱਖ ਵੀ ਹੋਵੇ, ਭਰਾ ਵੀ ਹੋਵੇ, ਮੇਰਾ ਰਿਸ਼ਤੇਦਾਰ ਵੀ ਉਹ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ ਹੈ, ਤੇ ਨਾਲ ਕਹਿ ਦਿੱਤਾ ਆਪਣੇ ਭਾਣੇ ਜੋ ਚੱਲਾ ਭਾਈ ਵਿਛੜ ਚੋਟਾਂ ਖਾਵੇ। ਜਿਹੜਾ ਆਪਣੀ ਮਨ ਮਰਜ਼ੀ ਕਰਦਾ ਹੋਵੇ ਉਹਦਾ ਅੰਦਰ ਕੇਵਲ ਭਟਕਦਾ ਹੈ, ਉਹਨੂੰ ਕਦੀ ਵੀ ਟਿਕਾ ਨਹੀਂ। 2 ਪੰਕਤੀਆਂ ਵੀ ਦੱਸਿਆ ਕਿ ਸਿੱਖ ਦੀ ਪਰਿਭਾਸ਼ਾ ਕੀ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਮੇਰੇ ਗੁਰੂ ਰਾਮਦਾਸ ਜੀ ਦਾ ਅਸੀਂ ਇੱਕ ਸ਼ਬਦ ਪੜ੍ਹਨੇ, ਗੌੜੀ ਕੀ ਵਾਰ ਦਾ ਇਹ ਸ਼ਲੋਕ ਹੈ, ਤੇ ਮੇਰਾ ਖਿਆਲ ਹਰ ਗੁਰਸਿੱਖ ਨੂੰ ਇਹ ਸ਼ਲੋਕ, ਇਹ ਅੰਮ੍ਰਿਤ ਬਚਨ ਜ਼ੁਬਾਨੀ ਕੰਠ ਹੋਣਾ, ਜ਼ੁਬਾਨੀ ਚੇਤੇ ਹੋਣਾ। ਤੇ ਦੇਖੋ ਇਸ ਜਿੰਨਾ ਸ਼ਬਦ ਇਹ ਸੁਖੈਣ ਹੈ ਪੜ੍ਹਨ ਵਿੱਚ, ਉਹਨਾਂ ਜਦੋਂ ਕਮਾਈ ਵਾਲੇ ਪਾਸੇ ਤੁਰੀਏ ਤੇ 1-1 ਤੁਕ ਨੂੰ ਪੜ੍ਹ ਕੇ ਸੋਚੀਦਾ ਮਨਾ ਕਿ ਇੰਨੀ ਸਿੱਖੀ ਆਪਾਂ ਕਦੀ ਕਮਾ ਸਕਾਂਗੇ। ਸਿੱਖੀ ਦਾ ਦਾਨ ਮੰਗਣ ਆਏ ਹਾਂ। ਗੁਰੂ ਰਾਮਦਾਸ ਜੀ ਨੇ ਬਚਨ ਕਿਹਾ, ਕਹਿੰਦੇ ਨੇ ਸਿੱਖ ਦਾ ਪਹਿਲਾ ਲੱਛਣ ਇਹ ਵੇ, ਕਿਉਂਕਿ ਅੱਜ ਉਹ ਸ਼ਬਦ ਦੁਹਰਾਉਣਾ, ਉਹ ਵਿਚਾਰਨਾ ਅਤ ਜ਼ਰੂਰੀ। ਕਹਿਣ ਲੱਗੇ ਗੁਰਸਿੱਖ ਦਾ, ਸਿੱਖ ਦਾ ਪਹਿਲਾ ਫਰਜ਼ ਇਹ ਵੇ ਕਿ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਆਪਣੇ ਬਿਸਤਰ ਨੂੰ ਤਿਆਗੇ ਤੇ ਸਭ ਤੋਂ ਪਹਿਲਾਂ ਉਹਦੇ ਖਿਰਦੇ ਵਿੱਚ ਰੱਬ ਦੀ ਯਾਦ ਚੱਲੇ। ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਉਹ ਗੁਰੂ ਗੁਰੂ ਜਪੇ, ਪਰਤ ਕੇ ਕੀ ਕਰੇ, ਉਦਮ ਕਰਕੇ ਉੱਠ ਕੇ ਇਸ਼ਨਾਨ ਕਰੇ। ਇਸ਼ਨਾਨ ਕਰਨ ਤੋਂ ਬਾਅਦ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾਏ, ਜਦੋਂ ਦਿਨ ਚੜ੍ਹੇ ਤੇ ਪਿਆਰ ਨਾਲ ਭਿੱਜ ਕੇ ਗੁਰੂ ਕੀ ਬਾਣੀ ਪੜ੍ਹੇ, ਤੇ ਕਹਿੰਦੇ ਜਦੋਂ ਫਿਰ ਸਿੱਖ ਸਾਸ ਗ੍ਰਾਸ ਨਾਮ ਵਿੱਚ ਭਿੱਜ ਜਾਏ ਤੇ ਮੇਰਾ ਗੁਰੂ ਇੰਨਾ ਕੁ ਤਰੁੱਟਦਾ ਹੈ ਉਹਨੂੰ ਫਿਰ ਸਿੱਖੀ ਦੀ ਦਾਤ ਦਿੰਦਾ ਹੈ ਤੇ ਜਿਸ ਨੂੰ ਇੰਨਾ ਜੀਵਨ ਮਿਲ ਜਾਏ ਇਹੋ ਜਿਹਾ ਸਿੱਖ ਦੇ ਚਰਨਾਂ ਦੀ ਧੂੜ ਗੁਰੂ ਰਾਮਦਾਸ ਦੀ ਮੰਗਦੀ ਪਏ। ਸਿੱਖੀ ਦਾ ਦਾਨ ਕੈਸਾ ਹੈ? ਹਜ਼ੂਰ ਨੇ ਸ਼ਬਦ ਵਰਤੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਇਹ ਅਖਵਾਉਂਦਾ ਮੈਂ ਸਿੱਖ ਹਾਂ, ਜਿਹੜਾ ਨਹੀਂ ਅਖਵਾਉਂਦਾ ਉਹ ਤਾਂ ਆਪਣੇ ਭਾਣੇ ਵੀ ਚੱਲਦਾ ਪਿਆ। ਜਿਹੜਾ ਸਿੱਖ ਅਖਵਾਉਂਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਧਿਆਵੇ। ਸਭ ਤੋਂ ਪਹਿਲਾਂ ਕੰਡੀਸ਼ਨ ਹੈ ਕਿ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਜਪੇ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਦਮ ਕਰੇ, ਉਦਮ ਕਰਕੇ ਇਸ਼ਨਾਨ ਕਰੇ ਤੇ ਅੰਮ੍ਰਿਤਸਰ ਦਾ ਅਰਥ ਗੁਰਮੁਖਾਂ ਕੀਤਾ, ਸਾਧ ਸੰਗਤ ਰੂਪੀ ਅੰਮ੍ਰਿਤ ਸਰੋਵਰ ਵਿੱਚ ਜਾ ਕੇ ਗੁਰੂ ਕਾ ਸਿੱਖ ਇਸ਼ਨਾਨ ਕਰੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਤੇ ਜਿਹੜਾ ਇੰਨੀ ਕਮਾਈ ਕਰਦਾ ਉਹਨੂੰ ਸਾਹਿਬ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਆਪ ਨਾਮ ਜਪਦਾ ਹੋਵੇ ਤੇ ਦੂਜੇ ਨੂੰ ਨਾਮ ਜਪਣ ਦੀ ਗੱਲ ਸਮਝਾਏ। ਮੈਂ ਇਸ ਕਰਕੇ ਅੱਜ ਬਾਣੀ ਦੇ ਕੁਝ ਪ੍ਰਮਾਣ ਲਏ ਨੇ, ਕਿਉਂਕਿ ਜਦੋਂ ਅਸੀਂ ਸਿੱਖ ਦੀ ਗੱਲ ਕਰਨੇ ਆ, ਸਿੱਖ ਦਾ ਸੰਬੰਧ ਕੇਵਲ ਬਾਜਮੁਖੀ ਜੀਵਨ ਨਾਲ ਨਹੀਂ, ਬਾਜਮੁਖੀ ਜੀਵਨ ਨਾਲ ਹੈ ਪਰ ਇਹ ਕਦੀ ਨਾ ਭੁੱਲੇ ਕਿ ਸਿੱਖੀ ਦੀ ਬੁਨਿਆਦ ਸਿਮਰਨ ਹੈ, ਸਿੱਖੀ ਦੀ ਬੁਨਿਆਦ ਨਾਮ ਹੈ। ਧੰਨ ਗੁਰੂ ਅਮਰਦਾਸ ਜੀ ਨੇ ਜਦੋਂ ਸਿੱਖ ਦੀ ਪਰਿਭਾਸ਼ਾ ਦਿੱਤੀ ਤੇ ਉਹਨਾਂ ਨੇ ਕਮਾਲ ਦੇ ਬਚਨ ਕਹੇ ਨੇ। ਆਪ ਜੀ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹੋ, ਸਿੱਖ ਦੀ ਪਰਿਭਾਸ਼ਾ ਦਿੰਦਿਆਂ ਪੁੱਛਿਆ ਗੁਰੂ ਅਮਰਦਾਸ ਅਸਲ ਵਿੱਚ ਪੂਰਨ ਸਿੱਖ ਕੌਣ ਹੈ? ਸਾਹਿਬ ਨੇ ਕਿਰਪਾ ਕੀਤੀ ਅੱਜ ਹਜ਼ੂਰ ਦਾ ਪੁਰਬ ਵੀ ਹੈ, ਉਹਨਾਂ ਦੇ ਪੁਰਬ ਸੰਬੰਧੀ ਵੀ ਗੁਰਸਿੱਖੀ ਜੀਵਨ ਨਾਲ ਸੰਬੰਧਿਤ ਅਰਜ ਕਰਨੀ। ਪੁੱਛਿਆ ਮਹਾਰਾਜ ਗੁਰਸਿੱਖ ਕੌਣ? ਕਹਿਣ ਲੱਗੇ ਸਿੱਖ ਉਹ ਹੈ ਜਿਹੜਾ ਮੇਰੇ ਸਤਿਗੁਰੂ ਦੇ ਹਮੇਸ਼ਾ ਸਨਮੁਖ ਰਹਿੰਦਾ। ਤੇ ਮਹਾਰਾਜ ਸਨਮੁਖ ਦਾ ਅਰਥ ਕੀ ਹੈ? ਕਿ ਜਿਹੜਾ ਪਰਕਰਮਾ ਕਰਕੇ ਗੁਰੂ ਜੀ ਦੇ ਬਿਲਕੁਲ ਸਾਹਮਣੇ ਬਹਿ, ਇਹਨੂੰ ਸਨਮੁਖ ਕਹਿੰਦੇ ਆ। ਕਹਿਣ ਲੱਗੇ ਬਿਲਕੁਲ ਇਹ ਗੁਰਮਤਿ ਦੀ ਮਰਿਆਦਾ ਹੈ, ਸਾਹਮਣੇ ਬੈਠਣ ਵਾਲੇ ਨੂੰ ਵੀ ਸਨਮੁਖ ਕਿਹਾ ਜਾਂਦਾ ਹੈ, ਪਰ ਗੁਰੂ ਕੇ ਸਿੱਖਾਂ ਇਹ ਕਦੀ ਭੁੱਲੀ ਨਾ, ਸਨਮੁਖ ਕਹਿੰਦੀ ਉਹਨੂੰ ਨੇ ਜਿਹੜਾ ਗੁਰੂ ਤੋਂ ਬਿਨਾਂ ਕਿਸੇ ਦੀ ਓਟ ਨਹੀਂ ਲੈਂਦਾ ਤੇ ਆਪਣੇ ਅੰਦਰ ਨੂੰ ਕਦੀ ਗੁਰੂ ਦੇ ਸ਼ਬਦ ਤੋਂ ਟੁੱਟਣ ਨਹੀਂ ਦਿੰਦਾ, ਉਹ ਵੀ ਗੁਰਸਿੱਖ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ। ਇਹ ਅਸੀਂ ਸਿੱਖੀ ਦਾਨ ਮੰਗਣਾ, ਜਦੋਂ ਕਹਿੰਦੇ ਆ ਦਾਤਾ ਸਿੱਖਾਂ ਨੂੰ ਸਿੱਖੀ ਦਾਨ, ਤੇ ਕਿਹੜਾ ਦਾਨ ਮੰਗਣਾ? ਇਹ ਕਿ ਸਾਨੂੰ ਦਾਤਾ ਸਿੱਖ ਬਣ ਕੇ ਤੇਰੇ ਸਨਮੁਖ ਬਹਿਣ ਦੀ ਜਾਚ ਆ ਜਾਏ, ਕਿ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ, ਗੁਰ ਕੈ ਚਰਨ ਖਿਰਦੈ ਧਿਆਏ, ਅੰਤਰ ਆਤਮੈ ਸੰਭਾਲੇ ਗੁਰੂ ਕੇ ਸਿੱਖੋ। ਇੱਥੋਂ ਸਿੱਖੀ ਸ਼ੁਰੂ ਹੁੰਦੀ, ਜਿਹੜਾ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਿਆ ਲੈ, ਆਪਣੇ ਅੰਤਰ ਆਤਮੇ ਕਦੀ ਵੀ ਸ਼ਬਦ ਤੋਂ ਟੁੱਟੇ ਨਾ, ਸੱਚ ਜਾਣੋ ਉਹਨੂੰ ਸਿੱਖੀ ਦਾ ਦਾਨ ਮਿਲਣ ਲੱਗਾ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਮੈ, ਗੁਰਬਿਨ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਉਹ ਸਨਮੁਖ ਹੈ ਜਿਹੜਾ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਤੱਕਦਾ ਨਹੀਂ, ਜਿਹੜੀ ਥਾਂ ਗੁਰੂ ਨੂੰ ਅੰਦਰ ਦਿੱਤੀ ਉਹ ਕਿਸੇ ਹੋਰ ਨੂੰ ਥਾਂ ਨਹੀਂ ਦਿੱਤੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੀ, ਹਜ਼ੂਰ ਨੇ ਜਦੋਂ ਗੁਰਸਿੱਖ ਦੀ ਉਪਮਾ ਕੀਤੀ ਤੇ ਮੈਂ ਰਾਤ ਵੀ ਇੱਕ ਬੇਨਤੀ ਕੀਤੀ ਸੀ ਕਿ ਸਿੱਖੀ ਕਮਾਉਣ ਦਾ ਤੇ ਸਰਬ ਵੇਲਾ ਹੈ, ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਵੇਲਾ ਵੀ ਮਿਲੇ ਆਪਾਂ ਸਿੱਖੀ ਨੂੰ ਕਮਾ ਸਕਦੇ ਹਾਂ। ਵੈਸੇ ਤਾਂ ਜਨਮ ਤੋਂ ਦਾਤਾ ਮੇਰ ਕਰੇ। ਹੁਣ ਆਪਾਂ ਜਦੋਂ ਪੜ੍ਹਦੇ ਹਾਂ ਸਿੱਖ ਕਈ ਤਰ੍ਹਾਂ ਦੇ ਮਿਲਦੇ ਨੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰੀ ਸਵਾਲ ਕੀਤਾ ਸੀ ਕਿਸੇ ਜਗਿਆਸੂ ਨੂੰ ਕਿ ਮਹਾਰਾਜ ਸਿੱਖੀ ਕਿੰਨੇ ਤਰ੍ਹਾਂ ਦੀ ਹੈ, ਸਿੱਖੀ ਕਿੰਨੇ ਪ੍ਰਕਾਰ ਦੀ ਹੈ? ਤੇ ਗੁਰੂ ਕਲਗੀਧਰ ਜੀ ਨੇ ਬਹੁਤ ਸੋਹਣਾ ਉੱਤਰ ਦਿੱਤਾ, ਕਹਿਣ ਲੱਗੇ ਪੰਜ ਤਰ੍ਹਾਂ ਦੇ ਸਿੱਖ ਮਿਲਦੇ ਨੇ, ਇਉਂ ਕਹਿ ਲਓ ਪੰਜ ਤਰ੍ਹਾਂ ਦੀ ਸਿੱਖੀ ਕਮਾਉਣ ਵਾਲੇ ਨੇ। महाराज पांच तरह की सिक्खी कमाण वाले केड़े, असि सिक्खी दान मंगन आए हैं, केड़े ने सिख जेड़े पांच तरह की सिक्खी कमाते हैं। हजूर ने पंजे शब्द वरते सन, पहली सिक्खी है धंधे की ध्यान दो, दूसरी सिक्खी है देखा देखी की, तीसरी सिक्खी है हिरस की, चौथी सिक्खी है सिद्ध की, पंजवी सिक्खी है भावना की। सिखा पुछया महाराज ये पांच तरह की सिक्खी ते तुसी कृपा करके दा खुलासा करो भी ये पांच तरह की सिक्खी किवें। हजूर ने कहा पहली सिक्खी है धंधे की। धंधे की दा अर्थ की है कि जे मेरा अपना किसी होर हीला वसीला नहीं, खिमा करो ये हकीकत है ते इनू कहण तो डरना नहीं चाहिए। इहदा मतलब ये नहीं कि जे मैं कथा नू एक किरत रूप विच भी सुकिरत रूप विच भी लेना ते मैं इस शब्द नू लका लवां कि धंधे की सिक्खी हुंदी हुई नहीं। कह लगे एक सिक्खी है वह धंधे की कि कोई काम कार ना चलता होवे, किसे पासों कुछ पड़ताल ना होवे, ते जे पता लग जाए भी सिख बनिया फलानी थां ते नौकरी मिल जाती है। ये हजूर ने बचन कह धंधे की सिक्खी की, सिख बनिया मेरी रोजी चल पैनी है, सिख बनिया मेरे रोटी तुक का प्रबंध हो जाने, उस वेले सिक्खी नू धारण कर लेना। साहब कहिंदे इहनू कहिंदे ने इह धंधे की सिक्खी है। ते महाराज कहिंदे खिमा करो कि कई बार सिरे चढ़दी नहीं, क्योंकि जे पेट नू मुख रख के केवल सिक्खी नू कमान तुरांगे, पेट नू मुख रखिया कितों चार टके वध मिल सकते ने। बंदा उस वेले थिड़ के इहनू त्याग के दूजे पासे जा सकदा है। कह लगे फिर ये बन जाएगा कि रोटियां कारण पूरा ताल आप पछाड़े धरती नाल। इहनू साहिब ने कहा ज्ञानी ध्यानी बहु उपदेशी ए जग सगलो धंधा। इहनू हजूर ने बचन कीते ने, कह लगे माया कारण विद्या बेचो जन्म अविरथा जाई, मन के अंधे आप ना बूझो अवर बुझावो भाई। पहली तरह की सिक्खी धंधे की। ते केवल दे विच इह ना शब्द वरतीए कि कीर्तनीय कथा वाचक किसी भी फील्ड विच ये पता लगे कि मेरी रोजी केवल सिख बन के मिलती है ते उस वेले धारण कर लेनी, ते परत के ए शब्द कहने कि आपां तां केवल किरत वास्ते इहनू सिक्खी नू धारण किया होया, बाकी सानू होर कोई लोड़ नहीं। गुरु के सिखो इस धंधे की सिक्खी ए वे पहली। हजूर ने दूजा शब्द वरत्या वह सिक्खी ए देखा देखी की। देखा देखी दी सिक्खी ए वे असी केड़ा सिक्खी दान मंगना, वह वेख के मान लो किसे भैन भरा ने सिक्खी नू धारण किया ते रब वालों ओहदे बिजनेस विच बड़ा लाहा आ गया, ओहदी फसल चंगी हो गई, ओहदे पुत्र धियां नू चंगे रुतबे नौकरी मिल गई। ते मन ने कहा भी मना जे ओह सिख बने ने ते किन्ना चंगा होवे, तू भी सिख बन जाए ते जेड़े पदार्थ उन्हां दे घर आए ने ओह तेरे घर भी एक दिन आ जाणगे। कह लगे ए हुंदा है किसे नू रीत करके केवल पदार्थां नू मुख रख के बाणा पा के तुर पैना, ए वे देखा देखी की सिख देख के तुर पैना। पर एक मैं जरूर अर्ज कर दिया, कई बारी परमात्मा ऐसी खेड वरतांदा है कि बंदा जिस चीज नू लै के सिखी कमाण वाले पासे तुरदा है ना, ओहदा कांटा भी बदल दिंदा है। मैं दो उदाहरण अर्ज करना हुंदा। बाबा फरीद साहब जिदन रब की बंदगी वल तुरे ने, उन्हें बिल्कुल ए नहीं सी पुछया मां रब की इबादत करके मिलता की। मां ने कहा कि खुदा की इबादत कर। भाई साहब उन्हें प्रमाण भी लाते पे सन बाबा जी का, जदों पुछया मां मैं इबादत करांगा नमाज पढ़ांगा तो रब दिंदा की है, तो मां का एको उत्तर सी कि बेटा खान नू मिठी शक्कर दिंदा। फरीद साहब बिल्कुल नहीं इस करके तुरे, मैनू रब चाहिदा है। मां इन्नी सियाणी ते विद्वान सी, कभी फरीद साहब का बचन जीवन पढ़ो, 30 साल उस महापुरुष ने वक् वक् थाना ते तलीम लई है। अखीर ते ख्वाजा बख्तियार काकी को जदों जाना सी, 10 साल बाद कमाई करके आउंदे सन, ते मां कहिंदी सी मेरे लाल जी जिन्ना वड्डा तेरा मुर्शद है उन्ना अजे तेरा भांडा नहीं तैयार होया। इहदा मतलब मां किन्नी कु कमाई वाली होवेगी जिन्हों 30 साल बाबे फरीद की कमाई तो बाद जदों ये कमाई करके आउंदे ने, हुण कहिंदी है मेरे लाल तू ख्वाजा बख्तियार काकी कोल जा, हुण तेरा भांडा कुछ कु होया अपने मुर्शद की दाव दुकान दे। एवें नहीं, उस मां का योगदान किन्नी मार्क तक वह पहुंची है। जदों ना पुछया कह लगे मां रब दिंदा की है, तुरे कास लई केवल एक शक्कर नूं ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ, ਮੈਂ ਜ਼ਰੂਰ ਰਾਏ ਦਿਆਂਗਾ ਕਿ ਜਿਹੜੇ ਸੱਜਣ ਪੜ੍ਹਨ ਨਾਲ ਸੰਬੰਧ ਰੱਖਦੇ ਨੇ ਉਹ ਦਰਵੇਸ਼ੀ ਗੱਖ ਦੀ ਕਿਤਾਬ ਜ਼ਰੂਰ ਪੜ੍ਹੇ। ਉਹਦੇ ਵਿੱਚ ਦਰਵੇਸ਼ਾਂ ਦੇ ਜੀਵਨ ਨੇ ਤੇ ਬਿਨਾਂ ਕਿਸੇ ਵਿਤਕਰੇ ਤੋਂ ਕਿਹੜੀ ਜਾਤ, ਕਿਹੜੀ ਬਰਾਦਰੀ, ਕਿਹੜਾ ਧਰਮ, ਉਹ ਗੁਰਮੁਖੋ ਸੱਚ ਜਾਣੋ ਪੂਜਿਆਂ ਹੋਇਆਂ ਦਾ ਅੰਦਰ ਤਾਂ ਇੱਕ ਹੀ ਹੁੰਦਾ। ਇੱਕ ਅਦੀਬ ਕਹਿੰਦਾ ਹੈ, ਉਹ ਸ਼ਬਦ ਵਰਤਾ, ਉਹ ਕਹਿੰਦਾ ਰਾਮ ਰਹੀਮ ਅਰ ਮੌਲਾ ਕਿਆ ਸਮਝ ਪੜੀ ਤੋਂ ਰੌਲਾ ਕਿਆ। ਜਦੋਂ ਅੰਦਰ ਦੀ ਸਮਝ ਪੈ ਜਾਏ, ਅੰਦਰ ਦੇ ਭਰਮ ਦੇ ਛੋੜ ਕੱਟੇ ਜਾਂਦੇ ਨੇ। 30 ਸਾਲਾਂ ਬਾਅਦ ਭਾਵੇਂ ਕਿਸੇ ਨੇ ਕਿਹਾ ਤਪ ਲਈ, ਜਦੋਂ ਫਰੀਦ ਸਾਹਿਬ ਨੇ ਅੱਜ ਮਿੱਟੀ ਨੂੰ ਹੱਥ ਪਾਇਆ ਤੇ ਮਿੱਟੀ ਵੀ ਸ਼ੱਕਰ ਪ੍ਰਤੀਤ ਹੋਈ, ਮਾਂ ਨੇ ਕਿਹਾ ਲਾਲ ਅੰਦਰ ਭਰਦਾ ਪਿਆ, ਹੁਣ ਮੈਂ ਚਾਹੁੰਦੀ ਹਾਂ ਕਿ ਤੂੰ ਆਪਣੇ ਪੂਰੇ ਮੁਰਸ਼ਦ ਕੋਲ ਚਲਾ ਜਾ। ਹੁਣ ਤੱਕ ਉਹ ਤੁਰੇ ਸਨ ਇੱਕ ਚੀਜ਼ ਨੂੰ ਲੈ ਕੇ ਕਿ ਕੇਵਲ ਮੂੰਹ ਦੇ ਸਵਾਦ ਨੂੰ, ਤੇ ਜਿੱਦਣ ਰੱਬ ਨੇ ਮਿਹਰ ਕੀਤੀ ਉਹੀ ਰਸਨਾ ਪੁਕਾਰ ਉੱਠੀ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਦੁਨੀਆਂ ਦੇ ਲੋਗੋ, ਹੁਣ ਮੇਰੀ ਬਿਰਤੀ ਉਹ ਨਹੀਂ ਰਹੀ, ਸਭੇ ਵਸਤੂ ਮਿੱਠੀਆਂ ਰਾਵਣਾ ਪੂਜਣ ਦੁੱਧ ਪਰਮਾਤਮਾ ਤੋਂ ਮਿੱਠਾ ਕੁਝ ਨਹੀਂ। ਹਜ਼ੂਰ ਨੇ ਫਰੀਦ ਸਾਹਿਬ ਤੁਰੇ ਪਰ ਉਹਨਾਂ ਦਾ ਮੁਕਾਮ ਕਿੱਥੇ ਜਾ ਪਹੁੰਚਿਆ। ਮੈਂ ਕਹਿੰਦੀ ਉਹਨਾਂ ਦੀ ਹੋਰ ਉਦਾਹਰਨ ਦੇਣੀ ਚਾਹੁੰਦਾ। ਮੈਂ ਕਹਿੰਦਾ ਜੇ ਕਿਤੇ ਅਣਖ ਵਾਲੀ ਜ਼ਿੰਦਗੀ ਜੀਣੀ ਹੈ ਨਾ ਤੇ ਗੁਰੂ ਗ੍ਰੰਥ ਸਾਹਿਬ ਭਗਤਾਂ ਤੇ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਿਓ। ਉਹ ਫਕੀਰ ਮਹਾਂਪੁਰਸ਼ ਜਿਹਨੂੰ ਸ਼ੱਕਰਗੰਜ ਕਹਿੰਦੇ ਨੇ, ਉਹ ਇੰਨਾ ਪੁੱਗਿਆ ਹੋਇਆ ਕਿ ਅਖੀਰਲੇ ਦਿਨਾਂ ਵਿੱਚ ਜਦੋਂ ਨਮਾਜ਼ ਅਦਾ ਕਰਦੇ ਪਏ ਨੇ ਗਸ਼ ਪੈ ਗਏ, ਜ਼ਮੀਨ ਤੇ ਡਿੱਗੇ, ਗਸ਼ੀ ਪਈ। ਮੈਂ ਖਿੰਨ ਵਿੱਚੋਂ ਵੈਸੇ ਨਿਕਲਿਆ ਆਪਣੇ ਵਿਸ਼ੇ ਤੋਂ, ਗਸ਼ੀ ਪਈ ਜ਼ਮੀਨ ਤੇ ਡਿੱਗੇ। ਮੁਰੀਦਾਂ ਨੇ ਉੱਠ ਕੇ ਬਿਠਾਇਆ, ਕਹਿਣ ਲੱਗੇ ਨਮਾਜ਼ ਅਦਾ ਕਰ ਲਈ ਸੀ? ਉੱਤਰ ਮਿਲਿਆ ਨਹੀਂ। ਕਹਿਣ ਲੱਗੇ ਚਲੋ ਫਿਰ ਵੁਜੂ ਕਰਾਓ, ਮੈਂ ਨਮਾਜ਼ ਪੜ੍ਹਾਂ। ਤੇ ਕਿਸੇ ਨੇ ਕਹਿ ਦਿੱਤਾ, ਬਾਬਾ ਜੀ ਹੁਣ ਤੁਹਾਨੂੰ ਕੀ ਲੋੜ ਹੈ ਨਮਾਜ਼ ਪੜ੍ਹਨ ਦੀ? ਅੱਗੋਂ ਹੱਸ ਕੇ ਕਹਿੰਦੇ, ਤੂੰ ਮੇਰੇ ਅੰਦਰ ਨੂੰ ਜਾਣਨਾ, ਇਹ ਤਾਂ ਮੈਨੂੰ ਤਾਂ ਮੇਰੇ ਰੱਬ ਨੂੰ ਪਤਾ ਮੈਂ ਕਿੱਥੇ ਖਲੋਤਾ ਹੋਇਆ। ਕਦੀ ਉਹ ਨਿਰਮਾਣਤਾ ਤੱਕੋ। ਜਦੋਂ ਤੁਰਨ ਲੱਗੇ, ਹੱਥ ਵਿੱਚ ਸੋਟੀ ਪਕੜੀ, ਭਵਾ ਕੇ ਸੋਟੀ ਸੱਟ ਕੇ ਕਹਿੰਦੇ ਨੇ, ਫਰੀਦ ਸਾਰੀ ਜ਼ਿੰਦਗੀ ਅੱਲਾਹ ਤੋਂ ਬਿਨਾਂ ਕਿਸੇ ਦਾ ਸਹਾਰਾ ਨਹੀਂ ਲਿਆ, ਦਿਨ ਚਾਰ ਰਹਿੰਦੇ ਨੇ ਸੋਟੀ ਦੇ ਆਸਰੇ, ਕਿਉਂ ਜੀ ਨਾ ਪਏ? ਕਦੇ ਤੱਕੋ ਤਾਂ ਆਪਣੀ ਮੌਤ ਸੀ। ਖੈਰ, ਜਿਹੜੀ ਬੇਨਤੀ ਕਰਨੀ ਚਾਹੁੰਦਾ, ਉਸ ਮਹਾਂਪੁਰਸ਼ ਦੀ ਅਣਖ ਕਦੀ ਤੱਕੋ। ਕਹਿੰਦੇ ਨੇ ਕਿ ਮਨੁੱਖਾ ਜਨਮ ਬੜਾ ਕੀਮਤੀ ਹੈ। ਜਿਹੜਾ ਬਾਬਾ ਜੀ ਨੇ ਸ਼ਬਦ ਵਰਤਿਆ ਨਾ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕੁਛ ਖਾਏ, ਉਹਨਾਂ ਨੇ ਇੱਕ ਸ਼ਬਦ ਵਰਤਿਆ, ਜੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਕਿਸੇ ਦੇ ਦਰ ਦਾ ਮੁਥਾਜ ਨਾ ਬਣਾਈ, ਜੇ ਕਿਸੇ ਦੇ ਦਰ ਦਾ ਮੁਥਾਜ ਬਣਾਣੀ ਤੇ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਕਿਉਂਕਿ ਮੈਂ ਜਿੰਦੇ ਜੀ ਤੇਰੇ ਤੋਂ ਬਿਨਾਂ ਕਿਸੇ ਦੇ ਦਰ ਤੇ ਨਹੀਂ ਬਹਿਣਾ ਚਾਹੁੰਦਾ। ਤਾਂ ਉਸ ਫਰੀਦ ਬਾਬੇ ਮਹਾਂਪੁਰਸ਼ ਦੀ ਅਣਖ ਸ਼ਬਦ ਵਰਤੇ, ਬਾਰ ਪਰਾਏ ਬੈਠਣਾ ਸਾਈ ਮੁਜੈ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸਰੀਰੋਂ ਲੈ। ਆਓ ਆਪਣੇ ਵਿਸ਼ੇ ਵੱਲ ਤੁਰੀਏ। ਦੇਖੋ, ਪਹਿਲੀ ਸਿੱਖੀ ਗੁਰੂ ਕਲਗੀਧਰ ਜੀ ਨੇ ਕਿਹਾ ਧੰਦੇ ਕੀ, ਕਿ ਕੇਵਲ ਤਾਂ ਕੇਵਲ ਧੰਦੇ ਨੂੰ ਮੁੱਖ ਰੱਖਣਾ ਪਰ ਅੰਦਰੋਂ ਭਜਨ ਬੰਦਗੀ ਨਾ ਕਰਨੀ। ਦੂਜੀ ਸਿੱਖੀ ਦੇਖਾਂ ਦੇਖੀ ਕੀ, ਕਿ ਮੇਰੇ ਬਰਾਦਰੀ, ਮੇਰੇ ਰਿਸ਼ਤੇਦਾਰ, ਮੇਰੇ ਭੈਣ ਭਰਾ ਸਿੱਖ ਬਣੇ, ਉਹਨਾਂ ਦਾ ਕਾਰੋਬਾਰ ਬੜਾ ਚੱਲਿਆ, ਤੇ ਕਹਿਣ ਲੱਗੇ ਉਸ ਵੇਲੇ ਸਿੱਖੀ ਨੂੰ ਧਾਰਨ ਕਰ ਲੈਣਾ। ਤੀਜੀ ਸਿੱਖੀ ਹੈ ਖਿਰਸੀ ਕੀ, ਤੇ ਇਹ ਰੱਬ ਦੀ ਬੜੀ ਖੇਡ ਸਾਡੇ ਚ ਵਾਪਰਦੀ ਪਈ। ਖਿਰਸੀ ਦਾ ਅਰਥ ਹੁੰਦਾ ਲਾਲਚੀ। ਵੈਸੇ ਤਾਂ ਸ਼ਬਦ ਤਿੰਨੇ ਨੇੜੇ ਨੇੜੇ ਦੇ, ਖਿਰਸੀ ਦਾ ਅਰਥ ਜਦੋਂ ਦੇਖਿਆ, ਹੁਣ ਸਿੱਖਾਂ ਦਾ ਰਾਜ ਆਉਣ ਵਾਲਾ, ਉਸੇ ਵਕਤ ਗੁਰੂ ਕਲਗੀਧਰ ਕਹਿੰਦੇ ਨੇ ਦਸਤਾਰ ਵੀ ਬੰਨ ਲੈਣੀ, ਗਾਤਰੇ ਕਿਰਪਾਨ ਵੀ ਪਾ ਲੈਣੀ ਤੇ ਨਾਰਾ ਵੀ ਮਾਰ ਦੇਣਾ, ਅਸੀਂ ਗੁਰੂ ਕੇ ਖਾਲਸੇ ਗੁਰੂ ਕੇ ਸਿੱਖ ਹਾਂ। ਕਹਿਣ ਲੱਗੇ ਜਦੋਂ ਦੇਖਿਆ ਵੀ ਹੁਣ ਇਹ ਜਾਂਦਾ ਪਿਆ, ਇੱਕੋ ਦਮ ਸਭ ਕੁਛ ਛੱਡ ਕੇ ਦੂਜੇ ਪਾਸੇ ਜਾ ਕੇ ਬਹਿ ਜਾ। ਕਹਿਣ ਲੱਗੇ ਖਿਰਸੀਆਂ ਦੀ ਸਿੱਖੀ ਹੈ, ਤੇ ਸਿਆਣੇ ਇੱਕ ਲੋਕ ਕਹਿੰਦੇ ਸਨ ਇਹਨਾਂ ਦਾ ਸੁਭਾਅ ਹੈ ਕਿ ਜਿੱਥੇ ਵੇਖੀ ਚੋਪੜੀ ਉੱਥੇ ਮਾਰੀ ਚੌਂਕੜੀ, ਜਿੱਥੇ ਦੇਖੀ ਚੋਪੜੀ ਉੱਥੇ ਮਾਰੀ ਚੌਂਕੜੀ। ਖਿਰਸੀ ਸਿੱਖ ਦੇਖਣਾ ਵੀ ਮੈਨੂੰ ਇਹਦੇ ਇਹਨਾਂ ਤੋਂ ਲਾਭ ਹੁੰਦਾ ਪਿਆ, ਉਹਨਾਂ ਦੇ ਪਿੱਛੇ ਜਿੰਦਾਬਾਦ ਕਹਿਣ ਲੱਗ ਪੈਣਾ। ਪਰ ਗੁਰੂ ਕਲਗੀਧਰ ਕਹਿੰਦੇ ਨੇ ਅੰਦਰੋਂ ਸ਼ਬਦ ਦੀ ਸੋਝੀ ਕੋਈ ਨਹੀਂ, ਅੰਦਰੋਂ ਗੁਰੂ ਕੇ ਨਾਮ ਦਾ ਪਤਾ ਕੋਈ ਨਹੀਂ, ਹਕੀਕਤ ਦੇ ਅੰਦਰੋਂ ਕਦੀ ਗੁਰੂ ਨੂੰ ਨੇ ਵੀ ਨਹੀਂ ਕੀਤਾ। ਭਾਈ ਸਾਹਿਬ ਕੀਰਤਨ ਕਰਕੇ ਗਏ, ਮੈਂ ਇੱਕ ਬੇਨਤੀ ਕਰਾਂਗਾ, ਦਾਤਾ ਭਾਵੇਂ ਸਾਨੂੰ ਤੂੰ ਕਿਰਤ ਇੱਕ ਦਿੱਤੀ ਹੈ, ਇਹ ਵੈਸਾ ਵਿਸ਼ਾ ਤਾਂ ਸਾਡਾ ਆਪਣਾ ਗਿਰਵਾਨ ਵੀ ਝਾਤੀ ਮਾਰਨ ਲਈ, ਪਰ ਫਿਰ ਵੀ ਸੰਗਤ ਸਾਹਮਣੇ ਐਸੇ ਐਸੇ ਕਰਨੀ ਵਾਲੇ ਗੁਰਮੁਖ ਹੋਏ ਨੇ ਜਿਨ੍ਹਾਂ ਨੇ ਆਪ ਕੀਰਤਨ ਵੀ ਕੀਤਾ, ਕਥਾ ਵੀ ਕੀਤੀਆਂ, ਪਰ ਕਥਾ ਕੀਰਤਨ ਤੱਕ ਸੀਮਿਤ ਨਹੀਂ, ਆਪਣੀ ਜ਼ਿੰਦਗੀ ਨੂੰ ਇੰਨਾ ਕੁ ਕਮਾਇਆ
ਤੇ ਉਹਨਾਂ ਦੀ ਜ਼ਿੰਦਗੀ ਵੇਖ ਕੇ, ਜੀਵਨ ਵੇਖ ਕੇ ਅੱਜ ਵੀ ਸਿਰ ਝੁਕਦਾ। ਭਾਈ ਹੀਰਾ ਸਿੰਘ ਜੀ ਰਾਜੀ ਨਿਰਮੋਲਕ ਹੀਰਾ, ਜਦੋਂ ਉਹ ਕਿਤੇ ਬੈਠੇ ਨੇ ਰਾਤ ਨੂੰ ਇਕਾਂਤ ਵਿੱਚ ਪਿਆਰ ਨਾਲ ਭਿੱਜ ਕੇ ਕੀਰਤਨ ਪੈ ਕਰਦੇ ਨੇ, ਤੇ ਕਿਸੇ ਇੰਨੇ ਹੀ ਪੁੱਛਿਆ ਸੀ, ਬਾਬਾ ਭਾਈ ਜੀ ਕੀਰਤਨ ਕਰੋ, ਉੱਥੇ ਜਾ ਕੇ ਜਿੱਥੇ ਸੰਗਤ ਬੈਠੀ ਹੋਵੇ ਚਾਰ ਤੱਕੇ ਆਉਣਗੇ, ਇੱਥੇ ਕਿਹਨੂੰ ਸੁਣਾਉਂਦੇ ਹੋ? ਕਹਿਣ ਲੱਗੇ, ਇੱਥੇ ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਉਣ ਆਇਆ, ਕੀਰਤਨ ਦੇ ਦਾਤੇ ਨੂੰ ਕੀਰਤਨ ਸੁਣਾਉਣ ਆਇਆ। ਕਦੀ ਤੱਕੋ ਖਾਣ, ਉਹਨਾਂ ਗੁਰਸਿੱਖਾਂ ਦੇ ਜੀਵਨ ਵੱਲ। ਭਾਈ ਧਰਮ ਸਿੰਘ ਜੀ ਜ਼ਖਮੀ ਹੋਣੀ, ਉਹ ਵੀ ਜੇ ਕੀਰਤਨ ਕਰਦੇ ਨੇ, ਆਪਣਾ ਸ਼ਬਦ ਬਾਣੀ ਦਾ ਇਤਿਹਾਸ ਕਿੰਨਾ। ਜੇ ਆਪਾਂ ਇਹਨੂੰ ਧੰਦੇ ਵਜੋਂ ਵੀ ਅਪਣਾਇਆ ਹੈ, ਤੇ ਮੈਂ ਬੇਨਤੀ ਕਰਾਂ, ਸਤਿਗੁਰੂ ਮੇਰ ਕਰੇ, ਜਿਸ ਗੱਲ ਨੂੰ ਲੈ ਕੇ ਤੁਰੇ ਹਾਂ, ਕੇਵਲ ਉਥੋਂ ਤੱਕ ਸੀਮਤ ਨਾ ਰਹੀਏ, ਸਾਡੀ ਮੰਜ਼ਿਲ ਅਖੀਰ ਤੇ ਭਾਵਨਾ ਵਾਲੀ ਸਿੱਖੀ ਬਣ ਜਾਏ। ਮੈਂ ਬੇਨਤੀ ਕਰ ਰਿਹਾ ਸਾਂ, ਧੰਦੇ ਕੀ ਸਿੱਖੀ, ਦੇਖਾ ਦੇਖੀ ਕੀ ਸਿੱਖੀ, ਤੀਜੀ ਸੀ ਹਿਰਸੀਆਂ ਦੀ ਸਿੱਖੀ, ਤੇ ਚੌਥੀ ਮੇਰੇ ਸਾਹਿਬ ਕਹਿੰਦੇ ਨੇ ਸਿਦਕ ਵਾਲੀ ਸਿੱਖੀ। ਹੁਣ ਸਿਦਕ ਵਾਲੀ ਸਿੱਖੀ ਕੀ ਹੈ? ਕਹਿਣ ਲੱਗੇ, ਉਹ ਸਿੱਖੀ ਕਿਰਸੀਆਂ ਵਾਲੀ ਨਹੀਂ ਕਿ ਦੁੱਖ ਆਇਆ ਤੇ ਛੱਡ ਕੇ ਭੱਜ ਗਏ। ਕਹਿਣ ਲੱਗੇ, ਉਹਨਾਂ ਸਿਦਕ ਵਾਲਾਂ ਦੀ ਇਹ ਕਿ ਦੁੱਖ ਆ ਜਾਏ ਤਾਂ ਵੀ ਕਹਿਣਾ ਗੁਰੂ ਸਾਹਿਬ ਤੇਰੇ ਸਿੱਖ ਹਾਂ, ਜੇ ਸੁੱਖ ਆ ਜਾਏ ਤਾਂ ਵੀ ਕਹਿਣਾ ਦਾਤਾ ਜੀ ਤੇਰੇ ਸਿੱਖ ਹਾਂ, ਤੇ ਜੇ ਕਿਤੇ ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰਕੇ ਉਹਦੇ ਮੂੰਹ ਵਿੱਚ ਕੋਈ ਕਲੇਜਾ ਵੀ ਪਾਉਂਦਾ ਹੋਵੇ, ਤੇ ਕਲੇਜਾ ਮੂੰਹ ਵਿੱਚ ਪਾ ਕੇ ਵੀ ਕਹਿਣਾ ਤੇਰੇ ਸਿੱਖ ਹਾਂ, ਇਹ ਵੇ ਸਿਦਕੀ, ਸਿਦਕੀਆਂ ਦੀ ਸਿੱਖੀ। ਤੇ ਪੰਜਵੀਂ ਸਿੱਖੀ ਕਿਹੜੀ ਹੈ? ਉਹ ਵੇ ਭਾਵਨਾ ਵਾਲੀ ਸਿੱਖੀ। ਸਿਦਕੀ ਤੇ ਭਾਵਨਾ ਦੋਨੋਂ ਸ਼ਬਦ ਬਿਲਕੁਲ ਨੇੜੇ ਦੇ ਨੇ। ਜਦੋਂ ਭਾਵਨਾ ਵਾਲੀ ਸਿੱਖੀ ਹੈ, ਉਹ ਦੁੱਖ ਸੁੱਖ ਨੂੰ ਵੀ ਜਰ ਜਾਂਦਾ ਹੈ, ਪਰ ਅੰਦਰੋਂ ਗੁਰੂ ਕੇ ਸ਼ਬਦ ਨਾਲ ਇੰਨਾ ਕੁ ਜੁੜਦਾ ਹੈ ਕਿ ਕਦੀ ਵੀ ਉਹ ਆਪਣੇ ਗੁਰੂ ਨੂੰ ਆਪਣੇ ਹਿਰਦੇ ਤੋਂ ਬਾਹਰ ਨਹੀਂ ਜਿਕੜਦਾ। ਭਾਵਨਾ ਵਾਲੀ ਸਿੱਖੀ ਦੀ ਗੱਲ ਕਰਦੇ ਹਾਂ, ਜੇ ਕਿਸੇ ਪੜ੍ਹਨਾ ਹੋਵੇ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਕਿੱਥੋਂ ਸ਼ਬਦ ਲੈ ਲੈ, ਕਵੀ ਸੰਤੋਖ ਸਿੰਘ ਦਾ ਗੁਰਪ੍ਰਤਾਪ ਸੂਰਜ, ਗੁਰਮਤ ਮਾਰਤਨ, ਪਹਿਲਾ ਪਾਠ ਭਾਈ ਕਾਨ ਸਿੰਘ ਜੀ ਨਾਤਾ, ਉਸ ਤੋਂ ਇਲਾਵਾ ਸੌ ਸਾਖੀ ਐਡਿਟ ਕੀਤੀ ਪ੍ਰੋਫੈਸਰ ਪਿਆਰਾ ਸਿੰਘ ਪਦਮ, ਇਹਨਾਂ ਵਿੱਚੋਂ ਇਹ ਸ਼ਬਦ ਮਿਲਦੇ ਨੇ ਤੇ ਵਾਕਈ ਢੁਕਦੇ ਪਏ ਨੇ। ਕਹਿਣ ਲੱਗੇ, ਭਾਵਨਾ ਵਾਲੀ ਸਿੱਖੀ ਇਹ ਵੇ ਕਿ ਗੁਰੂ ਨੂੰ ਪਰਮੇਸ਼ਰ ਜਾਣ ਕੇ ਉਹਦੀ ਪੂਜਾ ਕਰਨੀ, ਉਹਨੂੰ ਰੱਬ ਜਾਣ ਕੇ ਪੂਜਣਾ, ਤੇ ਭਾਵਨਾ ਦਰ ਤੇ ਜੋ ਗੁਰੂ ਕਹਿ ਦੇ ਉਹਦੇ ਉੱਤੇ ਕਦੀ ਵੀ ਕਟਾਕਸ਼ ਨਾ ਕਰਨਾ। ਮੈਂ ਪਿਛਲੀ ਵਾਰ ਸ਼ਾਇਦ ਇੱਥੇ ਅਰਜ਼ ਕੀਤੀ ਸੀ, ਅਸੀਂ ਦੋ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ, ਖਾਸ ਕਰਕੇ ਇੱਕ ਹੈ ਅਕਲ ਦੇ ਤਲ ਤੇ ਬਾਣੀ ਪੜ੍ਹਨੇ ਹਨ, ਦੂਜੇ ਨੇ ਭਾਵਨਾ ਦੇ ਤਲ ਤੇ ਬਾਣੀ ਪੜ੍ਹਦੇ ਨੇ। ਅਕਲ ਦੇ ਤਲ ਤੇ ਪੜ੍ਹਨ ਵਾਲੇ ਕਹਿੰਦੇ ਨੇ ਕਿਉਂ, ਕਿਵੇਂ ਤੇ ਕਿਸ ਤਰ੍ਹਾਂ, ਭਾਵਨਾ ਦੇ ਤਲ ਤੇ ਕਹਿੰਦੇ ਨੇ ਸਤ ਬਚਨ ਤੇ ਭਲਾ, ਜੋ ਕਹਿੰਦਾ ਮੈਨੂੰ ਕਮਾਨ ਦੀ ਦਾਤ ਦੇ। ਕਿਸੇ ਸੱਜਣ ਨੇ ਸਵਾਲ ਕੀਤਾ ਕਿ ਅਕਲ ਨਾਲ ਬਾਣੀ ਪੜ੍ਹਿਆ ਤੇ ਨਾਮ ਵੀ ਜੁੜਿਆ ਭਾਵਨਾ ਨਾਲ ਪੜ੍ਹਿਆ ਕੋਈ ਅੰਤਰ ਹੈ? ਤੇ ਇੱਕ ਸਿਆਣੇ ਮਹਾਂਪੁਰਸ਼ ਨੇ ਉੱਤਰ ਦਿੱਤਾ ਸੀ, ਕਹਿਣ ਲੱਗੇ, ਬੜਾ ਫਰਕ ਹੈ, ਜਿੱਥੇ ਭਾਵਨਾ ਨੇ ਚੱਲਣਾ ਉੱਥੇ ਅਕਲ ਨੇ, ਉੱਥੇ ਦਲੀਲ ਨੇ ਨਹੀਂ ਚੱਲਣਾ। ਉਹਨਾਂ ਕਿਹਾ ਕੋਈ ਉਦਾਹਰਣ ਦਿਓ। ਉਸ ਸੱਜਣ ਨੇ ਐਗਜ਼ਾਮਪਲ ਦਿੱਤੀ, ਕਹਿਣ ਲੱਗੇ, ਸੂਰਜ ਦੀ ਕਿਰਨ ਨਿਕਲੇ ਤੇ ਅਸੀਂ ਖੱਤ ਦੀ ਤਲੀ ਉੱਤੇ ਮੰਨ ਲਓ ਇੱਕ ਟਕਾ ਰੱਖੇ, ਜਾਂ ਇਉਂ ਸ਼ਬਦ ਵਰਤ ਲਈਏ, ਮੈਂ ਉੱਥੋਂ ਦੀ ਕਰੰਸੀ ਦੀ ਗੱਲ ਕਰਾਂ, ਕੋਈ ਚਵਾਨੀ ਕੋਈ ਠਿਆਨੀ ਰੱਖੀ ਹੋਵੇ, ਢੇਲੀ ਰੱਖੀ ਹੋਵੇ, ਤੇ ਜਦੋਂ ਸੂਰਜ ਨਿਕਲੇ ਹੱਥ ਦੀ ਤਲੀ ਤੇ ਉਸੇ ਵਕਤ ਚਾਨਣ ਨਾਲ ਦਿਸ ਪੈਂਦਾ ਕਿ ਇਸ ਹੱਥ ਦੀ ਤਲੀ ਤੇ ਕਿੰਨੇ ਪੈਸੇ ਪਏ। ਕਹਿੰਦੇ ਨੇ, ਜੇਕਰ ਕੋਈ ਬੱਚਾ ਉਸ ਰੁਪਈਏ ਨੂੰ, ਉਸ ਢੇਲੀ ਨੂੰ ਮੂੰਹ ਵਿੱਚ ਪਾ ਕੇ ਆਪਣੇ ਪੇਟ ਵਿੱਚ ਲੈ ਜਾਏ ਤੇ ਪਰਤ ਕੇ ਕਹੀਏ ਵੀ ਸੂਰਜ ਦੀਆਂ ਕਿਰਨਾਂ ਹੁਣ ਦੱਸਣ ਖਾਂ ਕਿ ਉਹਦੀ ਉਹ ਢੇਲੀ ਜਾਂ ਉਹ ਚਵਾਨੀ ਸਰੀਰ ਵਿੱਚ ਕਿੱਥੇ ਵੇ, ਇਹ ਗੱਲ ਚੇਤੇ ਰੱਖੋ ਕਿ ਸੂਰਜ ਦੀ ਕਿਰਨ ਬਹੁਤ ਕੁਛ ਹੈ ਪਰ ਸਭ ਕੁਛ ਨਹੀਂ। ਸੂਰਜ ਦੀ ਕਿਰਨ ਕੇਵਲ ਬਾਜਮੁਖੀ ਤਲੀਆਂ ਤੇ ਪਏ ਕੋਈ ਪੈਸੇ ਦੱਸ ਸਕਦੀ ਏ, ਪਰ ਜਿਹੜੀ ਐਕਸਰੇ ਵੇ ਨਾ, ਜਦੋਂ ਸਰੀਰ ਦਾ ਐਕਸਰਾ ਕਰੀਏ, ਨਾੜੀ ਨਾੜੀ ਖੋਲ ਕੇ ਦੱਸ ਦੇਗੀ ਕਿਹੜੀ ਥਾਂ ਤੇ ਰੁਪਈਆ ਟਿਕਿਆ ਹੋਵੇ। ਬਸ ਇੰਨੀ ਕੁ ਗੱਲ ਸਮਝਿਓ, ਅਕਲ ਸੂਰਜ ਦੀ ਕਿਰਨ ਹੈ ਤੇ ਭਾਵਨਾ ਇੱਕ ਉਹ ਹੈ ਜਿਹੜੀ ਚਮੜੀ ਤੋਂ ਥੱਲੇ ਜਾ ਕੇ ਵੀ ਸਾਡੇ ਸਰੀਰ ਬਾਰੇ ਦੱਸ ਦਿੰਦੀ ਹੈ। ਭਾਵਨਾ ਹੈ ਅੰਦਰ ਦੀ ਗੱਲ ਕਰਨੀ। ਬੇਨਤੀ ਮੈਂ ਕਰ ਰਿਹਾ ਸਾਂ ਕਿ ਪੰਜਵੀਂ ਤਰ੍ਹਾਂ ਦੀ ਸਿੱਖੀ ਕਿਹਾ, ਉਹ ਕਹਿਣ ਲੱਗੇ ਭਾਵਨਾ ਵਾਲਿਆਂ ਦੀ, ਕਿ ਜਿਹੜੇ ਭਾਵਨਾ ਦੇ ਨਾਲ ਸਿੱਖੀ ਨੂੰ ਕਮਾਉਂਦੇ ਨੇ, ਗੁਰੂ ਪਰਮੇਸ਼ਰ ਜਾਣਦੇ ਨੇ। ਫਿਰ ਕਿਰਪਾਲੂ ਸਤਿਗੁਰੂ ਨੇ ਜਦੋਂ ਸਿੱਖਾਂ ਪੁੱਛਿਆ, ਮਹਾਰਾਜ ਜਿਹੜੇ ਉੱਪਰ ਵਾਲੇ ਨੇ, ਕਹਿਣ ਲੱਗੇ, ਜੇ ਭਾਗ ਚੰਗੇ ਹੋਣ, ਤੇ ਕਈ ਵਾਰੀ ਸ਼ਬਦ ਦੀ ਚੋਟ ਇਹੋ ਜਿਹੀ ਵੱਜਦੀ ਏ, ਧੰਦੇ ਤੋਂ ਦੇਖਾ ਦੇਖੀ ਤੋਂ, ਹਿਰਸੀ ਤੋਂ, ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਫਿਰ ਉਹ ਵੀ ਸਿਦਕ ਵਾਲੇ ਤੇ ਭਾਵਨਾ ਵਾਲੇ ਬਣ ਜਾਂਦੇ। ਖੈਰ ਮੈਂ ਆਪਣੇ ਵਿਸ਼ੇ ਵੱਲ ਫਿਰ ਅੱਗੇ ਤੁਰਾਂ। ਅਸੀਂ ਅੱਜ ਹਜ਼ੂਰ ਤੋਂ ਮੰਗਦੇ ਭੈਣ ਦਾਤਾ ਜੀ ਕਿ ਸਾਨੂੰ ਸਿੱਖੀ ਦਾ ਦਾਨ ਦਿਓ, ਗੁਰੂ ਕੇ ਸਿੱਖਾਂ। ਅੱਜ ਗੁਰੂ ਬਣਨ ਦਾ ਯਤਨ ਲੋਕ ਕਰਦੇ ਨੇ, ਸਿੱਖ ਬਣਨ ਦਾ ਯਤਨ ਕੋਈ ਟਾਵਾਂ ਟਾਵਾਂ ਕਰਦਾ ਪਏ ਕਿ ਮੈਨੂੰ ਸਿੱਖੀ ਮਿਲ ਜਾਏ। ਮੇਰੇ ਗੁਰੂ ਰਾਮਦਾਸ ਜੀ ਨੂੰ ਪੜ੍ਹੋ, ਉਹ ਕਹਿਣ ਲੱਗੇ ਧੰਨ ਧੰਨ ਸੋ ਗੁਰਸ ਕਈ ਹੈ ਜੋ ਸਤਿਗੁਰ ਚਰਨੀ ਜਾਏ ਪਿਆ। ਗੁਰੂ ਰਾਮਦਾਸ ਵਡਹੰਸ ਕੀ ਵਾਰ ਮਹੱਲਾ ਚੌਥਾ। ਕਹਿਣ ਲੱਗੇ ਮੈਂ ਉਸ ਗੁਰਸਿੱਖ ਨੂੰ ਧੰਨ ਧੰਨ ਕਹਾਂਗਾ ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਜਾ ਡਿੱਗੇ। ਧੰਨ ਧੰਨ ਸੋ ਗੁਰਸ ਕਹੀ ਹੈ। ਕਹਿਣ ਲੱਗੇ ਜਿਨ ਹਰ ਨਾਮਾ ਮੁੱਖ ਨਾਮ ਕਹਾਂ, ਉਸ ਗੁਰਸਿੱਖ ਨੂੰ ਮੈਂ ਧੰਨ ਧੰਨ ਕਹਾਂਗਾ ਜਿਹੜਾ ਗੁਰੂ ਕੋਲ ਜਾ ਕੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦਾ। ਧੰਨ ਧੰਨ ਸੋ ਗੁਰਸ ਕਹੀ ਹੈ। ਕਹਿਣ ਲੱਗੇ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਉਸ ਗੁਰਸਿੱਖ ਨੂੰ ਮੈਂ ਧੰਨ ਕਹਾਂ ਜਿਹੜਾ ਗੁਰੂ ਕੋਲ ਬੈਠ ਕੇ ਨਾਮ ਸੁਣਦਾ, ਉਹਦੇ ਮੰਦਰ ਨੂੰ ਮਨ ਨੂੰ ਆਨੰਦ ਆਉਂਦਾ ਹੈ। ਸ਼ਬਦ ਵਰਤਿਆ ਧੰਨ ਧੰਨ ਸੋ ਗੁਰਸੇ ਕਹੀ ਹੈ। ਕਹਿਣ ਲੱਗੇ ਜਿਨ ਸਤਿਗੁਰ ਕਾ ਜਿਨ ਸਤਿਗੁਰ ਕੀ ਸੇਵਾ ਕਰ, ਗੁਰੂ ਦੀ ਸੇਵਾ ਕਰਕੇ ਹਰ ਨਾਮ ਲਿਆ, ਜਿਨੇ ਨਾਮ ਲੈ ਲਿਆ ਉਹ ਗੁਰਸਿੱਖ ਧੰਤਾ ਯੋਗ ਹੈ। ਸਾਹਿਬ ਕਿਰਪਾਲੂ, ਆ ਧੰਨ ਗੁਰੂ ਅਮਰਦਾਸ ਜੀ ਦਾ ਅੱਜ ਪੁਰਬ ਹੈ। ਇੱਕ ਤਾਂ ਮੇਰਾ ਸਬਜੈਕਟ ਵੀ ਇਹ ਸੀ ਕਿ ਸਿੱਖਾਂ ਨੂੰ ਸਿੱਖੀ ਦਾਨ, ਤੇ ਰਾਜ ਥੋੜਾ ਜਿਹਾ ਟੱਚ ਕੀਤਾ ਕਿਉਂਕਿ ਪਤਾ ਸਵੇਰੇ ਲੱਗਾ ਕਿ ਅੱਜ ਧੰਨ ਗੁਰੂ ਅਮਰਦਾਸ ਜੀ ਦਾ ਪੁਰਬ, ਜੋ ਵਿਸ਼ਾ ਤਿਆਰ ਸੀ, ਚਿੱਤ ਕੀਤਾ ਅੱਜ ਦਾਤੇ ਦਾ ਪੁਰਬ ਵੀ ਮਨਾਈਏ ਤੇ ਇਹ ਵੀ ਮੰਗੀਏ ਕਿ ਸਿੱਖੀ ਦਾ ਦਾਨ ਮੰਗ ਮਿਲ ਜਾਏ। ਬਾਬਾ ਅਮਰਦਾਸ ਜੀ, ਉਹਨਾਂ ਦਾ ਆਗਮਨ 1479 ਨੂੰ ਪਿੰਡ ਬਾਸਰ ਕੇ ਹੋਇਆ ਸੀ। ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਸਨ, ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਸਨ। ਮੈਂ ਸਟਿਊਕ ਮਾਤਰ ਕਹਿ ਰਿਹਾ ਜੀ ਪੁਰਬ ਦਾਤੇ ਦਾ। ਹਜ਼ੂਰ ਦੇ ਘਰ ਦੋ ਪੁੱਤਰੀਆਂ ਤੇ ਦੋ ਪੁੱਤਰ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਦੋ ਪੁੱਤਰ ਨੇ ਤੇ ਗੁਰੂ ਕੇ ਸਿੱਖੋ ਬੀਬੀ ਅਮਰੋ ਤੇ ਬੀਬੀ ਅਨੋਖੀ। ਇਹ ਮੇਰੇ ਕਿਰਪਾਲੂ ਸਤਿਗੁਰੂ ਦੇ ਘਰ ਅੰਦਰ ਦੋ ਵਾਹਿਗੁਰੂ, ਬੀਬੀ ਭਾਨੀ ਤੇ ਬੀਬੀ ਨਾਨੀ, ਬੀਬੀ ਅਮਰੋ ਤੇ ਬੀਬੀ ਅਨੋਖੀ, ਇਹ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਨਾਲ ਸੰਬੰਧਿਤ। ਖੈਰ ਬੀਬੀ ਭਾਨੀ ਤੇ ਬੀਬੀ ਨਾਨੀ ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਦੋ ਬੱਚੀਆਂ ਨੇ। ਪਿਤਾ ਦਾ ਨਾਮ ਭਾਈ ਤੇਜ ਭਾਨ ਜੀ ਹੈ। ਪਿੰਡ ਬਾਸਰਕੇ ਦੀ ਧਰਤੀ ਤੇ ਤਕਰੀਬਨ 19 ਸਾਲ ਗੰਗਾ ਦਾ ਇਸ਼ਨਾਨ ਕਰਦੇ ਰਹੇ ਨੇ ਗੁਰੂ ਕੇ ਸਿੱਖਾਂ। ਜਿਸ ਵੇਲੇ ਲੋਕ ਆਪਣੇ ਘਰਾਂ ਵਿੱਚ ਟਿਕਦੇ ਨੇ, ਉਸ ਵੇਲੇ ਇਹ ਬਜ਼ੁਰਗ ਬਾਬਾ ਸਿੱਖੀ ਦਾ ਦਾਨ ਮੰਗਣ ਆਇਆ ਸੀ। ਕੁੜਮਾਚਾਰੀ ਦਾ ਨਾਤਾ ਪਹਿਲਾਂ ਵੀ ਸੀ ਕਿ ਗੁਰੂ ਅੰਗਦ ਸਾਹਿਬ ਦੀ ਬੱਚੀ ਬੀਬੀ ਅਮਰੋ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਦੇ ਭਤੀਜੇ ਨਾਲ ਵਿਆਹੀ ਕੋਈ ਏ। ਅੱਜ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦਾ ਸੁਣਿਆ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਨ ਦਾ ਚਾਅ ਪੈਦਾ ਹੋ ਗਿਆ। ਆਏ ਨੇ ਖਡੂਰ ਸਾਹਿਬ ਦੀ ਧਰਤੀ ਤੇ, ਗੁਰੂ ਅੰਗਦ ਸਾਹਿਬ ਤੋਂ 25 ਸਾਲ ਉਮਰ ਕਰਕੇ ਵੱਡੇ ਨੇ, ਗੁਰੂ ਅੰਗਦ ਸਾਹਿਬ ਤੋਂ ਰਿਸ਼ਤੇਦਾਰੀ ਕੁੜਮਾਚਾਰੀ ਕਰਕੇ ਵੱਡੇ ਨੇ, ਪਰ ਜਦੋਂ ਉਹ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਏ ਨੇ, ਉੱਥੇ ਇੱਕ ਸ਼ਬਦ ਕਿਹਾ ਸੀ। ਕਹਿਣ ਲੱਗੇ ਦਾਤਾ ਜੀ ਬਸ ਮੇਰ ਕਰੋ, ਅੱਜ ਮੈਨੂੰ ਆਪਣੇ ਚਰਨਾਂ ਵਿੱਚ ਢਹਿਣ ਦਿਓ। ਮੈਂ ਕੁੜਮਾਚਾਰੀ ਵਾਲੀ ਚਾਦਰ ਲਾ ਕੇ ਆਇਆ, ਅੱਜ ਮੈਂ ਨਗੁਰਾਵਾਂ ਤੇ ਤੇਰੇ ਦਰ ਤੋਂ ਸਿੱਖੀ ਦੀ ਦਾਤ ਲੈਣ ਆਇਆ। ਸਿੱਖਾਂ ਨੂੰ ਸਿੱਖੀ ਦਾਨ, ਅੱਜ ਮੈਂ ਸਿੱਖੀ ਦੀ ਦਾਤ ਲੈਣ ਆਇਆ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤਰੁੱਠ ਪਏ। ਦੇਖੋ ਉਸ ਬਜ਼ੁਰਗ ਦੀ ਆਰਬਲਾ ਵੱਲ ਤੱਕੀਏ ਤੇ ਆਪਾਂ ਸੋਚਾਂਗੇ ਕੋਈ ਸੇਵਾ ਦੇਣਗੇ ਕਿ ਬੈਠਿਆਂ ਸੌਖਾਂ ਕੋਈ ਕੰਮ ਕਰੀ ਜਾਈਏ। ਕੁਝ ਦਿਨ ਕੀਰਤਨ ਸੁਣਿਆ, ਕਥਾ ਸੁਣੀ ਤੇ ਅੱਜ ਬਾਬਾ ਅਮਰਦਾਸ ਕਿਰਪਾਲੂ ਦੇ ਮਨ ਵਿੱਚ ਆਇਆ ਮਨਾ, ਵਿਹਲਿਆਂ ਬੈਠਾ ਨਹੀਂ, ਸਿੱਖੀ ਕਮਾ। ਸਿੱਖੀ ਕਹਿਣ ਦਾ ਧਰਮ ਨਹੀਂ, ਸਿੱਖੀ ਕਰਨੀ ਦਾ ਧਰਮ ਹੈ। ਤੇ ਕਰਾਂ ਕੀ, ਕੋਈ ਬਜ਼ੁਰਗ ਹੁੰਦਾ ਝਾੜੂ ਪਕੜਦਾ, ਕੋਈ ਹੋਰ ਸਿਆਣਾ ਹੁੰਦਾ ਤੇ ਸ਼ਾਇਦ ਭਾਂਡਿਆਂ ਤੱਕ ਸੀਮਿਤ ਰਹਿੰਦਾ, ਤੇ ਸੇਵਾ ਕਿਹੜੀ ਕਰਾਂ। ਬਿਖਮਕਾਰ ਕੋਈ ਗਾਖੜੀ ਕਾਰ ਕਮਾਵਾਂ, ਕੀ ਕੀਤਾ। ਪੁੱਛ ਲਿਆ ਕਿ ਸਤਿਗੁਰੂ ਇਸ਼ਨਾਨ ਕਿਹੜੇ ਵੇਲੇ ਕਰਦੇ ਨੇ, ਉਸ 60-62 ਸਾਲ ਦੇ ਬਜ਼ੁਰਗ ਨੇ ਆਪਣੇ ਮੋਢਿਆਂ ਤੇ ਗਾਗਰ ਰੱਖੀ। ਇੱਕ ਸਾਲ ਨਹੀਂ, ਦੋ ਸਾਲ ਨਹੀਂ, 12 ਸਾਲ ਉਸ ਮਹਾਂਪੁਰਸ਼ ਨੇ ਗਾਗਰ ਧੋਈ ਤੇ ਇੰਨੀ ਮੇਰੇ ਦਾਤੇ ਦੀ ਰਹਿਮਤ ਨਾਲ ਭਿੱਜ ਗਏ ਬਾਬਾ ਅਮਰਦਾਸ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇੰਨੇ ਡੁੱਲ ਪਏ ਤੇ ਤਿੰਨ ਸ਼ਬਦ ਕਹਿ ਸਨ। ਮੈਂ ਕਈ ਵਾਰੀ ਕਹਿਣਾ ਜਿੱਦਣ ਡਿੱਗੇ ਸਨ ਤੇ ਉਦਣ ਇੱਕੋ ਗੱਲ ਕਹੀ ਸੀ, ਦਾਤਾ ਜੀ ਅੱਜ ਸਰੀਰ ਪਤਾ ਨਹੀਂ ਜਵਾਬ ਦਿੰਦਾ ਪਿਆ, ਅੱਜ ਡਿੱਗ ਪਿਆ ਵਾ ਖੱਡੀ ਵਿੱਚ, ਉਸ ਪਾਸੇ ਨਹੀਂ ਜਾਣਾ। ਉਸ ਵੇਲੇ ਕਿੰਨੀ ਕਮਾਈ ਸੀ? ਇੱਕ ਵਿਦਵਾਨ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜਦੋਂ ਡਿੱਗੇ ਨੇ ਖੱਡੀ ਦੇ ਵਿੱਚ ਤੇ ਪੁੱਛਿਆ ਸੀ ਕੌਣ, ਮਹਿਮਾ ਪ੍ਰਕਾਸ਼ ਵਾਰਤਕ ਦੇ ਸ਼ਬਦ ਨੇ, ਕਹਿਣ ਲੱਗੇ ਜੇ ਹੋਗਾ ਅਮਰੂ ਬੇਨਵਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ। ਉਸ ਔਰਤ ਦਾ ਉੱਤਰ ਸੀ, ਜੇ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ। ਕਹਿਣ ਲੱਗੇ ਬਕਾਰਾ ਹੋ ਤੋ ਐਸਾ ਹੋ, ਇੱਥੇ ਬਕਾਰਾ ਦਰਦ ਬੇਕਾਰ ਨਹੀਂ, ਬਕਾਰਾ ਦਰਦ ਜੇ ਕਿਸੇ ਬੋਲੀ ਮਾਰਨੀ ਹੈ ਤੇ ਇਹੋ ਜਿਹੀ ਮਾਰੇ ਅਗਲੇ ਦਾ ਸੀਨਾ ਚੀਰ ਕੇ ਚਲੇ ਜਾਏ। ਦੇਖੋ 72 ਸਾਲ ਦਾ ਬਜ਼ੁਰਗ ਜਦੋਂ ਸ਼ਬਦ ਸੁਣਿਆ ਬਕਾਰਾ ਹੋ ਤੋ ਐਸਾ ਹੋ, ਗਾਗਰ ਨੇ ਡਿੱਗਣ ਦਿੱਤੀ, ਇੱਕੋ ਦਮ ਭਿੱਜਾ ਹੋਇਆ ਹਿਰਦਾ ਸੀ। ਸੁਣਿਆ ਵੀ ਮੇਰੇ ਗੁਰੂ ਦੇ ਘਰ ਨੂੰ ਕਹਿੰਦਾ ਪਿਆ ਵੀ ਇਹਦੀ ਥਾਂ ਕੋਈ ਨੀ। ਆਵਾਜ਼ ਦੇਖ ਕੇ ਕਹਿਣ ਲੱਗੇ ਕਿ ਪਗਲੀ ਤੂੰ ਕਿਆ ਬਖਤੀ ਹੈ ਮੇਰੇ ਗੁਰੂ ਕੀ ਸ਼ਾਨ ਮੇ, ਚੁੱਪ ਰਹੋ। ਕਹਿੰਦੇ ਨੇ ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੂੰ ਐਸਾ ਹੋ। ਰੱਬ ਜੇ ਕਿਤੇ ਬੋਲ ਨੂੰ ਦਮ ਦੇ ਇੰਨਾ ਦੇ, ਅੱਜ ਡਿੱਗੇ ਗਾਗਰ ਦੀ ਲੈ ਕੇ ਖੱਡੀ ਵਿੱਚ ਆਉਣਾ ਸਿੱਖੀ ਦਾਨ ਤੀ ਤੇ ਹਜ਼ੂਰ ਕਿਰਪਾਲੂ ਜੀ ਇੰਤਜ਼ਾਰ ਪੈ ਕਰਦੇ ਸਨ। ਕਹਿਣ ਲੱਗੇ ਦਾਤਾ ਅੱਜ ਖੱਡੀ ਵਿੱਚ ਡਿੱਗੇ ਆ। ਹੱਸ ਕੇ ਕਹਿੰਦੇ ਨੇ ਫਲ ਜਦੋਂ ਪੱਕਦੇ ਨੇ ਨਾ ਤੇ ਕੁਦਰਤ ਦਾ ਸੁਭਾਅ ਪੱਕਣ ਤੋਂ ਬਾਅਦ ਧਰਤੀ ਤੇ ਡਿੱਗ ਪੈਂਦੇ ਨੇ। ਕੋਈ ਜ਼ਰੂਰੀ ਨਹੀਂ ਕਿ ਡਿੱਗੇ ਕੋਈ ਬੇਕਾਰ ਨਹੀਂ। ਕਹਿੰਦੇ ਨੇ ਤੁਸੀਂ ਖੱਡੀ ਵਿੱਚ ਡਿੱਗੇ ਹੋ ਤੇ ਅੱਜ ਤੁਹਾਨੂੰ ਖੱਡੀ ਤੋਂ ਡਿੱਗਿਆਂ ਨੂੰ ਗੁਰੂ ਨਾਨਕ ਦੀ ਗੱਦੀ ਮਿਲੇਗੀ। ਤੁਸੀਂ ਸਿਰ ਤੇ ਗਾਗਰ ਢੋਈਏ, ਇਹ ਗਾਗਰ ਤੁਹਾਨੂੰ ਦੁਨੀਆਂ ਵਿੱਚ ਉਜਾਗਰ ਕਰੇਗੀ। ਲੋਕ ਕਹਿੰਦੇ ਸਨ ਨਗੁਰਾ ਹੈ, ਲੋਕ ਕਹਿੰਦੇ ਨੇ ਬੇਥਾਵਾ ਹੈ, ਮੈਂ ਕਹਿੰਦਾ ਤੁਸੀਂ ਪਹਿਲ ਕੀਤੀ ਏ, ਪਹਿਲ ਕਰਨ ਤੋਂ ਬਾਅਦ ਤੁਹਾਨੂੰ ਮਹਿਲ ਮਿਲੇਗਾ ਤੇ ਜਿਨ੍ਹਾਂ ਨੂੰ ਕਿਤੇ ਵੀ ਢੋਈ ਨਹੀਂ ਮਿਲੇਗੀ ਅਮਰਦਾਸ ਜੀ, ਉਹਨਾਂ ਨਿਥਾਵਿਆਂ ਦੀ ਥਾਂ ਤੁਸੀਂ ਬਣ ਜਾਓਗੇ। ਜਿਨ੍ਹਾਂ ਨਿਮਾਣਿਆਂ ਨੂੰ ਕਿਤੇ ਵੀ ਥਾਂ ਨਹੀਂ ਮਿਲੇਗੀ, ਉਹਨਾਂ ਨਿਮਾਣਿਆਂ ਦੇ ਮਾਂ ਤੁਸੀਂ ਬਣੋਗੇ। ਉਸ ਵੇਲੇ ਕਦੀ ਤੱਕਿਓ 73 ਸਾਲ ਦੇ ਬਜ਼ੁਰਗ ਦੇ ਨੇਤਰ ਸੇਜਲ ਸਨ। ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ, ਮੈਂ ਇਤਿਹਾਸ ਵੱਲ ਜ਼ਿਆਦਾ ਨਹੀਂ, ਸਿਰਫ ਇੱਕ ਦੋ ਝਾਕੀਆਂ ਉਹਨਾਂ ਦੀ ਜੀਵਨ ਵਿੱਚੋਂ ਜਿਨ੍ਹਾਂ ਨੇ ਸਿੱਖੀ ਮੰਗੀ ਉਹਨਾਂ ਦੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਵਾ। ਅੱਜ ਗੁਰੂ ਅਮਰਦਾਸ ਗੁਰੂ ਬਣੇ ਨੇ, ਪੱਟ ਆਏ ਨੇ, ਮੇਰੇ ਗੁਰੂ ਦੇ ਦਰਸ਼ਨ ਕੀਤੇ ਨੇ। ਉਹਨਾਂ ਨੇ ਅੱਜ ਕਿਹਾ ਦੁਨੀਆਂ ਦੇ ਲੋਕੋ, ਅੱਜ ਗੁਰੂ ਅਮਰਦਾਸ ਦਾ ਪੁਰਬ ਮਨਾਉਣੇ ਪਏ ਨਾ, ਤੇ ਮੈਂ ਬੇਨਤੀ ਕਰਾਂ। ਭਾਈ ਵੀਰ ਸਿੰਘ ਕਹਿੰਦੇ ਸਨ, ਲਿਖਦੇ ਨੇ ਕਿ ਜਦੋਂ ਪੁਰਬ ਮਨਾਉਣਾ, ਪਿਆਰੇ ਦੀ ਗਾਰੇ ਗੰਢ ਮਨਾਉਣਾ, ਉਦੋਂ ਸਵੇਰੇ ਅਰਦਾਸ ਕਰਿਆ ਕਰ, ਦਾਤਾ ਅੱਜ ਤੇਰਾ ਪੁਰਬ ਹੈ, ਤੁਸੀਂ ਇਸ ਦਿਨ ਸੰਸਾਰ ਤੇ ਆਏ, ਘਾਲਣਾ ਕਰਕੇ ਤੁਸੀਂ ਹਨੇਰੇ ਦਿਲਾਂ ਵਿੱਚ ਆ ਕੇ ਗਿਆਨ ਦੇ ਸ਼ਬਦ ਦੇ ਦੀਵੇ ਬਾਲੇ, ਅੱਜ ਤੇਰਾ ਪੁਰਬ ਹੈ, ਮੇਰੇ ਖਿਰਦੇ ਵਿੱਚ ਆਪਣੇ ਸ਼ਬਦ ਦਾ ਪ੍ਰਕਾਸ਼ ਕਰ ਦੇ। ਮੈਂ ਤੇਰੇ ਦਰ ਤੋਂ ਮੰਗਣ ਆਇਆ, ਤੇਰਾ ਪੁਰਬ ਹੈ, ਮੇਰੀ ਝੋਲੀ ਵਿੱਚ ਨਾਮ ਦੀ ਸਿੱਖੀ ਦੀ ਦਾਤ ਪਾ ਦੇ। ਸਾਹਿਬ ਬਾਬਾ ਅਮਰਦਾਸ ਜੀ ਬਾਰੇ ਭੱਟਾ ਨੇ ਕੁਝ ਬਚਨ ਕਹੇ ਨੇ, ਉਹ ਮੈਂ ਦੋ ਸਵਈਏ ਆਪ ਨਾਲ ਸਾਂਝੇ ਕਰਨੇ ਨੇ। ਕਹਿੰਦੇ ਨੇ ਕਿ ਬਾਬਾ ਗੁਰੂ ਅਮਰਦਾਸ ਹੁਣ ਜਦੋਂ ਤੁਰਦੇ ਨੇ ਤੇ ਜਿਸ ਧਰਤੀ ਤੇ ਬਾਬਾ ਅਮਰਦਾਸ ਜੀ ਦੇ ਚਰਨ ਪੈ ਜਾਂਦੇ ਨੇ, ਕਹਿੰਦੇ ਨੇ ਉਸ ਧਰਤੀ ਦੇ ਸਾਰੇ ਪਾਪ ਹੀ ਕੱਟੇ ਜਾਂਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ। ਅਸੀਂ ਕਹਾਂਗੇ ਜੇ ਭੱਟਾਂ ਨੇ ਤਾਂ ਐਵੇਂ ਗੁਰੂ ਸਤਿ ਵਿੱਚ ਕਹਿ ਦਿੱਤਾ, ਉਹ ਨਹੀਂ ਗੁਰੂ ਕੇ ਸਿੱਖੋ। ਇਸ ਭੱਟਾਂ ਦੇ ਸਵਈਆਂ ਨੂੰ ਕੇਵਲ ਐਵੇਂ ਫੋਕੀ ਉਸਤਤ ਨਾ ਸਮਝੋ, ਸ਼ਬਦ ਦੀ ਟੇਕ ਲੈ ਕੇ ਦੇਖੋ। ਤੇ ਸਾਹਿਬ ਤਾਂ ਕਹਿੰਦੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਰੱਬ ਦੀ ਬੰਦਗੀ ਕਰਨ ਵਾਲੇ ਬਹਿ ਜਾਣ ਥਾਂ ਤਾਂ ਉਹ ਭਾਗਾਂ ਵਾਲੀ ਹੋ ਜਾਂਦੀ ਹੈ। ਤੇ ਜਿਹਨੇ 13-12 ਸਾਲ ਗਾਗਰ ਧੋਈ ਤੇ ਗੁਰੂ ਦੇ ਹੁਕਮ ਨੂੰ ਮੰਨਿਆ, ਜਿੱਥੇ ਉਹਦੇ ਚਰਨ ਪੈਣਗੇ ਧਰਤੀ ਦੇ ਪਾਪ ਕਿਉਂ ਨੀ ਕੱਟੇ ਜਾਣਗੇ। ਅੱਜ ਬੇਨਤੀ ਕਰ ਗੁਰੂ ਅਮਰਦਾਸ, ਮੇਰੇ ਖਿਰਦੇ ਵਿੱਚ ਚਰਨ ਚੁਕਾ ਦੇ, ਮੈਂ ਤੇਰੀ ਸਿੱਖੀ ਦੀ ਦਾਤ ਮੰਗਣਾ ਆ। ਤਵਜੋ ਦਿਆ ਜੀ ਗੁਰੂ ਅਮਰਦਾਸ ਪਰਸੀਐ ਪੋਹੰ ਪਾਤਕ ਬਿਨਾਸੈ, ਕਿ ਗੁਰੂ ਅਮਰਦਾਸ ਧਰਤੀ ਤੇ ਚਰਨ ਰੱਖਣ ਤੇ ਧਰਤੀ ਦੇ ਪਾਪ ਦਗਦ ਹੋ ਜਾਂਦੇ ਨੇ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਤੇਰੇ ਤਾਂ ਚਰਨਾਂ ਦੀ ਧੂੜ ਸਿੱਧ ਜੋਗੀ ਪੈ ਮੰਗਦੇ ਨੇ। ਗੁਰੂ ਅਮਰਦਾਸ ਪਰਸੀਐ ਪੋਹੰ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰੂ ਅਮਰਦਾਸ ਪਰਸੀਐ। ਕਹਿਣ ਲੱਗੇ ਹੁੰਦਾ ਕਿ ਇਹ ਅੰਦਰ ਦਾ ਭੈ ਦੂਰ ਹੋ ਜਾਂਦਾ, ਅਭਾਉ ਲੱਭੈ ਗਉ ਚੁੱਕੈ, ਇੱਕ ਬਿਨ ਸੁਗਣ ਜੋ ਤੋ ਰਹੈ, ਜਾ ਸਮੰਤਰ ਮਾਨਵੈ ਲਹੈ, ਜਾਲ ਪਾ ਪਦਾਰਥ ਕਿਤੜੈ, ਗੁਰ ਅਮਰਦਾਸ ਡਿੱਠੈ ਮਿਲੈ। ਜੇ ਤੁਹਾਨੂੰ ਗੁਰੂ ਅਮਰਦਾਸ ਦੇ ਕੋਈ ਦਰਸ਼ਨ ਕਰੇ ਤੇ ਕਹਿਣ ਲੱਗੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਨੇ, ਫਿਰ ਉਹਨਾਂ ਨੇ ਕਿਹਾ ਗੁਰੂ ਅਮਰਦਾਸ ਜੀ ਨੂੰ ਚੇਤੇ ਕਰ, ਉੱਥੇ ਸ਼ਬਦ ਵਰਤੇ ਨੇ। ਕਹਿਣ ਲੱਗੇ ਪਿਆਰਿਆ ਕਿ ਚਰਨ ਤਾਂ ਪਰ ਸਕਿਆ ਤੇ ਚਰਨ ਗੁਰ ਅਮਰ ਪਵਲ ਰਹੇ, ਹੱਥ ਤਾਂ ਪਰ ਸਕਿਆ ਤਾਂ ਹੱਥ ਲੱਗੇ ਗੁਰ ਅਮਰ ਪਹਿ, ਜੀ ਤਾਂ ਪਰ ਸਕਿਆ ਤੇ ਜੀ ਗੁਰ ਅਮਰ ਪਣੀ ਜੈ, ਨੈਣ ਤਾਂ ਪਰ ਸਕਿਆ ਤੇ ਨੈਣ ਗੁਰ ਅਮਰ ਪਖੀਜੈ, ਸਰਵਨ ਤਾਂ ਪਰ ਸਕਿਆ ਤੇ ਸਰਵਨ ਗੁਰ ਅਮਰ ਸੁਣੀਜੈ, ਸਕਿਆ ਤੇ ਸੋ ਹਿਯੋਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ, ਸਕਿਆ ਤੇ ਸੋ ਸਿਰ ਜਾਲਬ ਭਣੈ ਜੋ ਸਿਰ ਨਿਵੈ ਗੁਰ ਅਮਰ ਮਿਤ। ਉਹਨੂੰ ਸਿੱਖੀ ਦੀ ਦਾਤ ਕਿਉਂ ਨੀ ਮਿਲੇਗੀ? ਸ਼ਬਦ ਵਰਤੇ ਨੇ। ਕਹਿਣ ਲੱਗੇ ਗੁਰੂ ਕੇ ਸਿੱਖਾਂ, ਗੁਰੂ ਅਮਰਦਾਸ ਦੇ ਚਰਨਾਂ ਨੂੰ ਪਰਸ ਲੈ, ਗੁਰੂ ਅਮਰਦਾਸ ਜੀ ਦੇ ਮਾਰਗ ਤੇ ਚੁੱਲ, ਚੱਲ ਤੇਰੇ ਹੱਥ ਪਵਿੱਤਰ ਹੋਣਗੇ ਜਦੋਂ ਪਰਸੇਗਾ, ਜਦੋਂ ਤੁਰੇਗਾ ਚਰਨ ਪਵਿੱਤਰ ਹੋਣਗੇ, ਜਦੋਂ ਤੂੰ ਅੱਖਾਂ ਨਾਲ ਗੁਰੂ ਅਮਰਦਾਸ ਦੇ ਦਰਸ਼ਨ ਕਰੇਗਾ ਨੇਤਰ ਪਵਿੱਤਰ ਹੋਣਗੇ, ਜਦੋਂ ਕੰਨਾਂ ਨਾਲ ਗੁਰੂ ਅਮਰਦਾਸ ਦੇ ਆਨੰਦ ਨੂੰ ਸੁਣੇਗਾ ਕੰਨ ਪਵਿੱਤਰ ਹੋਣਗੇ, ਜਦੋਂ ਤੇਰੇ ਹਿਰਦੇ ਵਿੱਚ ਸਿੱਖੀ ਟਿਕ ਜਾਏਗੀ ਉਦੋਂ ਤੇਰਾ ਹਿਰਦਾ ਪਵਿੱਤਰ ਹੋ ਜਾਏਗਾ। ਉਹ ਧਨ ਹੈ ਸਿਰ ਜਿਹੜਾ ਧਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਰੋਜ਼ ਚੁੱਕਦਾ ਹੈ। ਆਪ ਕਮਾਈ ਕੀਤੀ ਹੈ, ਹੁਣ ਤੱਕੋ ਉਹਨਾਂ ਦੇ ਦਰ ਤੇ ਸਿੱਖੀ ਦੇ ਦਾਨ ਮੰਗਣ ਕਿਵੇਂ ਆਏ? ਦੋ ਸਿੱਖਾਂ ਦਾ ਜ਼ਰੂਰ ਮੈਂ ਉਦਾਹਰਨ ਦੇਣਾ ਚਾਹੁੰਦਾ। ਪਹਿਲਾ ਸਿੱਖ ਹੈ ਸਤਿਕਾਰਯੋਗ ਬਾਬਾ ਬੁੱਢਾ ਜੀ, ਦੂਜੇ ਸਿੱਖ ਨੇ ਭਾਈ ਪਾਰੋ ਜੀ, ਜਿਨ੍ਹਾਂ ਨੂੰ ਭਾਈ ਪਾਰੋ ਪਰਮਹੰਸ ਕਿਹਾ ਜਾਂਦਾ ਹੈ। ਤੇ ਭਾਈ ਗੁਰਦਾਸ ਨੇ ਉਦੋਂ ਉਹਨਾਂ ਦੀ ਗਿਣਤੀ ਕਰਦਿਆਂ ਸਿੱਖਾਂ ਵਿੱਚ ਕਿਹਾ, ਕਹਿਣ ਲੱਗੇ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਪੂਰੀ ਇੱਕ ਤੁਕ ਭਾਈ ਪਾਰੋ ਲਈ ਦਿੱਤੀ ਆਪ ਜੀ ਦੇ ਗਿਆਤ ਲਈ। ਇਹ ਉਹੀ ਭਾਈ ਪਾਰੋ ਜੁਲਕਾ ਹੈ ਜਿਹਨੇ ਗੁਰੂ ਅੰਗਦ ਸਾਹਿਬ ਨੂੰ ਕਦੇ ਪੁੱਛਿਆ ਸੀ ਦਾਤਾ ਕਿ ਪਰਮਹੰਸ ਦੀ ਪਰਿਭਾਸ਼ਾ ਕੀ ਹੁੰਦੀ, ਪਰਮਹੰਸ ਕਿਹਨੂੰ ਕਹਿੰਦੇ ਨੇ? ਉਸ ਵੇਲੇ ਦਾਤੇ ਨੇ ਕਿਹਾ ਸੀ ਕਿ ਪਰਮਹੰਸ ਉਹ ਨੇ ਜਿਹੜੇ ਜਿਉਂਦੇ ਜੀ ਆਪਣੀ ਦੇਹ ਵਿੱਚੋਂ ਆਪਣੇ ਆਪ ਨੂੰ ਵਿਦੇਹੀ ਕਰ ਲੈਣ, ਜਿਹੜੇ ਜਿਉਂਦੇ ਜੀ ਆਪਣੀ ਦੇਹ ਵਿੱਚੋਂ ਆਤਮਾ ਨੂੰ ਤੱਕ ਸਕਣ, ਪਰਮਹੰਸ ਉਹ ਨੇ ਜਿਹੜੇ ਗੁਰਮਤ ਤੇ ਦੁਰਮਤ ਦਾ ਨਿਖਾੜਾ ਕਰ ਦੇਣ, ਪਰਮਹੰਸ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਦੀ ਖੁਰਾਕ ਕੇਵਲ ਸ਼ਬਦ ਬਣਦੀ ਏ। ਤੇ ਭਾਈ ਪਾਰੋ ਨੇ ਪੁੱਛਿਆ ਦਾਤਾ ਕੋਈ ਬਣ ਨਹੀਂ ਸਕਦਾ? ਤੇ ਗੁਰੂ ਅੰਗਦ ਸਾਹਿਬ ਨੇ ਕਿਹਾ ਪਾਰੋ ਗੋਇੰਦਵਾਲ ਵਾਲੇ ਨੂੰ ਮਿਲਦਾ ਰਹੀ, ਬਣ ਦੀ ਗੱਲ ਕਰਨਾ, ਇੱਕ ਦਿਨ ਗੁਰੂ ਨਾਨਕ ਤੈਨੂੰ ਹੀ ਬਣਾ ਦੇਣਗੇ, ਮਿਲਦਾ ਰਹੀ ਗੋਇੰਦਵਾਲ ਵਾਲੇ ਨੂੰ, ਤੇਰੇ ਤੇ ਮਿਹਰ ਹੋਵੇਗੀ। ਗੁਰੂ ਅੰਗਦ ਸਾਹਿਬ ਤੋਂ ਬਾਅਦ ਭਾਈ ਪਾਰੋ ਸੁਲਤਾਨਪੁਰ ਦੇ ਨੇੜੇ ਡੱਲਾ ਪਿੰਡ ਹੈ, ਉੱਥੋਂ ਦੇ ਵਸਨੀਕ ਨੇ। ਤੇ ਸਿੱਖ ਤਵਾਰੀ ਕਹਿੰਦੀ ਏ ਕਿ 72 ਮਹਾਂਪੁਰਸ਼ ਬ੍ਰਹਮ ਗਿਆਨੀ ਉਸ ਵੇਲੇ ਡੱਲੇ ਪਿੰਡ ਵਿੱਚ ਰਹਿੰਦੇ ਸਨ, ਧੰਨ ਗੁਰੂ ਅਮਰਦਾਸ ਜੀ ਜਿਹੜੇ ਕਿਰਪਾ ਦੇ ਪਾਤਰ ਸਨ। ਭਾਈ ਪਾਰੋ ਦਾ ਇੱਕ ਨੇਮ ਸੀ, ਰੋਜ਼ਾਨਾ ਘੋੜੀ ਤੇ ਚੜ ਕੇ ਉਹਨਾਂ ਨੇ ਡੱਲੇ ਪਿੰਡ ਤੋਂ ਆਉਣਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹਨਾਂ ਬਾਰੇ ਪੜ੍ਹਿਆ ਕਿ ਜਦੋਂ ਬਾਣੀ ਪੜ੍ਹਦੇ ਸਨ ਨਾ, ਕਹਿੰਦੇ ਨੇ ਜਿਸ ਰਾਹ ਤੋਂ ਨਿਕਲਦੇ ਸਨ ਇੰਨੀ ਸੁਰੀਲੀ ਆਵਾਜ਼ ਤੇ ਇੰਨੇ ਭਿੱਜੇ ਸਨ ਕਿ ਉਹਨਾਂ ਦੇ ਪਿੱਛੇ ਪਿੱਛੇ ਪੰਛੀ ਵੀ ਡਾਰਾ ਬਣਾ ਕੇ ਉੱਡਦੇ ਹੁੰਦੇ ਸਨ। ਆਪਾਂ ਕਹਾਂਗੇ ਜੀ ਕਿਵੇਂ? ਵੈਸੇ ਗੱਲਾਂ ਸਾਰੀਆਂ ਰੁੱਖੀਆਂ ਨਹੀਂ, ਅਸਲ ਵਿੱਚ ਇਹ ਕਮਾਈ ਵਾਲਿਆਂ ਦੇ ਜੀਵਨ ਨੇ। ਜੇ ਅਸੀਂ ਕਹੀਏ ਜੀ ਕਿਵੇਂ ਪੰਛੀ ਵੀ ਕਿਵੇਂ ਪਿੱਛੇ ਤੁਰ ਪਏ, ਉਹ ਇਹਦੇ ਤੁਕ ਦੇ ਕੀ ਅਰਥ ਕਰਾਂਗੇ? 84 ਮੇਦਨੀ ਸਭ ਸੇਵ ਕਰਨ ਦਾ ਉਹ ਜੀਵਨ ਵਾਲਾ। ਜਦੋਂ ਅਸੀਂ ਕਹਾਂਗੇ ਵੀ ਇਹ ਕਿਵੇਂ, ਤੇ ਗੁਰੂ ਸਾਹਿਬ ਕਹਿੰਦੇ ਸ਼ਬਦ ਦੀ ਤਸੀਰ ਹੈ ਸੀ ਇਹ ਕਿ ਬੀਜ ਮੰਤਰ ਸਰਬ ਕੋ ਗਿਆਨ ਹੈ। ਉਹ ਭਾਈ ਪਾਰੋ ਗੁਰੂ ਅਮਰਦਾਸ ਦੇ ਵੇਲੇ ਉਹਨੇ ਬਿਆਸ ਦਰਿਆ ਪਾਰ ਕੀਤਾ ਸੀ ਤੇ ਇੱਕ ਸੱਜਣ ਜਲੰਧਰ ਦਾ ਸੂਬੇਦਾਰ ਕੇਵਲ 2 ਘੜੀਆਂ ਉਹਦੇ ਕੋਲ ਖਲੋ ਕੇ ਉਹਦੀ ਜ਼ਿੰਦਗੀ ਪਲਟ ਦਿੱਤੀ ਸੀ। ਫੌਜ ਛੱਡ ਕੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਆ ਕੇ ਕਹਿੰਦਾ ਸੀ ਦਾਤਾ ਪਾਰੋ ਦੀ ਮੈਂ ਸੰਗਤ ਕੀਤੀ ਏ, ਅੰਦਰ ਨੂੰ ਟਿਕਾ ਮਿਲਿਆ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਆਪ ਨੂੰ ਪਤਾ ਹੋਵੇ 22 ਮੰਜੀਆਂ ਵਿੱਚੋਂ ਜਲੰਧਰ ਦਾ ਹਾਕਮ ਅੱਲਾ ਯਾਰ ਉਹਨੂੰ ਇੱਕ ਮੰਜੀ ਦਿੱਤੀ ਸੀ, ਉਹ ਗੁਰੂ ਅਮਰਦਾਸ ਦਾ ਸਿੱਖ ਬਣਿਆ ਸੀ ਸਿੱਖ ਦੀ ਸੰਗਤ ਕਰਕੇ। ਅੱਜ ਤੱਕ ਉਹ ਸਿੱਖ ਮੰਗਦਾ ਕਿ ਇਹ ਸਿੱਖਾਂ ਨੂੰ ਸਿੱਖੀ ਦਾਨ, ਗੁਰੂ ਅਮਰਦਾਸ ਤਰੁੱਠੇ ਨੇ। ਭਾਈ ਪਾਰੋ ਨੂੰ ਆਵਾਜ਼ ਦਿੱਤੀ ਤੇ ਸੂਰਜ ਪ੍ਰਕਾਸ਼ ਵਿੱਚ ਲਿਖਿਆ, ਕਹਿਣ ਲੱਗੇ ਭਾਈ ਪਾਰੋ ਤੂੰ ਅੱਜ ਮੇਰਾ ਰੂਪ ਹੋ ਚੁੱਕਾ ਹੈ। ਦੇਖੋ ਸ਼ਬਦ ਸੰਗ, ਤੈਨੂੰ ਆਉਣ ਦੀ ਜ਼ਰੂਰਤ ਨਹੀਂ, ਤੂੰ ਜਿੱਥੇ ਵੀ ਬਹਿ ਜਾਏਗਾ ਗੁਰੂ ਤੇਰੇ ਨਾਲ ਹੈ। ਅੱਜ ਭਰੀ ਸੰਗਤ ਵਿੱਚ ਜਦੋਂ ਕਿਹਾ ਪਾਰੋ ਤੁਸੀਂ ਪਰਮਹੰਸ ਹੋ, ਮੇਰਾ ਰੂਪ ਹੋ ਗਏ ਹੋ, ਤੇ ਨਾਲ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਮੈਂ ਚਾਹੁੰਦਾ ਵਾਂ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੁਹਾਨੂੰ ਦੇ ਦਈਏ, ਸਿੱਖ ਮੰਗਦਾ ਕੀ ਹੈ। ਮੈਂ ਬੇਨਤੀ ਕਰਾਂ ਉਹ ਗੁਰੂ ਕੇ ਸਿੱਖਾਂ, ਤੂੰ ਗੱਦੀ ਕਦੀ ਨਾ ਮੰਗੀ, ਜੇ ਮੰਗਣ ਤੁਰਿਆ ਤੇ ਗੁਰੂ ਕੀ ਗੋਦੀ ਮੰਗ ਲੈ, ਕਿਉਂਕਿ ਗੱਦੀ ਵਾਲੇ ਛਿੜਕ ਜਾਂਦੇ ਨੀ। ਇਸ ਗੱਦੀ ਦਰਸ ਮੈਂ ਦੁਨਿਆਵੀ ਕਰਨਾ ਪਿਆ, ਗੱਦੀ ਵਾਲੇ ਛਿੜਕਦੇ ਨੀ, ਗੋਦੀ ਵਾਲਿਆਂ ਨੂੰ ਕਦੀਆਂ ਤੱਤੀ ਵਾਹ ਵੀ ਨੀ ਲੱਗਦੀ ਹੁੰਦੀ। ਬਾਬਾ ਗੁਰੂ ਅਮਰਦਾਸ ਕਹਿਣ ਲੱਗੇ, ਪਾਰੋ ਉੱਥੇ ਸ਼ਬਦ ਨੇ ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਣਕ ਮਹਾ ਅਨੂਪ, ਬਖਸ਼ਤ ਹੂੰ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮਦਾਈ। ਮੈਂ ਤੁਹਾਨੂੰ ਗੁਰਤਾ ਗੱਦੀ ਦੇਣਾ ਕਿ ਤੁਸੀਂ ਦੁਨੀਆਂ ਦਾ ਭਲਾ ਕਰੋ। ਕਹਿੰਦੇ ਨੇ ਭਾਈ ਪਾਰੋ ਸੰਗਤ ਵਿੱਚ ਉੱਠ ਖਲੋਤੇ, ਹੱਥ ਜੋੜ ਕੇ ਸ਼ਬਦ ਵਰਤੇ ਨੇ, ਕਰ ਜੋਰੇ ਪਾਰੋ ਪ੍ਰਗ ਪਰਿਓ, ਤਰਾਏ ਤਰਾਏ ਕਰ ਬਚਨ ਉਚਰਿਓ। ਕਹਿਣ ਲੱਗੇ ਦਾਤਾ ਜੀ, ਗੁਰ ਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ, ਤੁਸੀਂ ਇੱਕ ਕਿਰਪਾ ਕਰ ਦਿਓ, ਅੱਜ ਕਹਿ ਦਿਓ ਪਾਰੋ ਅੰਤਲੇ ਸਮਾਜ ਤੱਕ ਤੇਰੀ ਸਿੱਖੀ ਨਿਭ ਜਾਏ। ਬਸ ਮੈਨੂੰ ਸਿੱਖੀ ਦੀ ਦਾਤ ਦਿਓ। ਅੱਜ ਗੁਰੂ ਅਮਰਦਾਸ ਜੀ ਦਾ ਪੁਰਬ ਹੈ ਨਾ, ਉਹਨਾਂ ਤੋਂ ਵੀ ਸਿੱਖ ਸਿੱਖੀ ਦਾ ਦਾਨ ਪੈ ਮੰਗਦੇ ਨੇ। ਕਰ ਜੋਰੇ ਪਾਰੋ ਪਗ ਪਰਿਓ, ਤਰਾਏ ਤਰਾਏ ਕਰ ਬਚਨ ਉਚਰਿਓ। ਕਹਿਣ ਲੱਗੇ ਦਾਤਾ ਜੀ, ਗੁਰ ਸਿੱਖੀ ਮੁਝ ਭਾਵੈ, ਗੁਰ ਆਈ ਸਤਿਗੁਰੈ ਸੁਹਾਵੈ, ਮੁਝ ਪਰ ਕਿਰਪਾ ਦ੍ਰਿਸ਼ ਕੋ ਧਰੀਐ, ਜੇ ਤਰੁਠੇ ਉਤੇ ਗੁਰ ਸਿੱਖੀ ਪਦ ਬਖਸ਼ਣ ਕਰੀਏ। ਮੈਂ ਅਜੇ ਭੇਖ ਦਾ ਸਿੱਖ ਹਾਂ, ਅੱਜ ਤੋਂ ਬਾਅਦ ਤੁਸੀਂ ਕਹਿ ਦਿਓ ਤੂੰ ਅਸਲੀਅਤ ਵਿੱਚ ਸਿੱਖ ਬਣ ਜਾ। ਗੁਰੂ ਕੇ ਸਿੱਖੋ ਕੈਸਾ ਸਿੱਖੀ ਦਾ ਦਾਨ ਕਹਿ। ਸਾਹਿਬ ਕਿਰਪਾਲੂ ਜੀ ਨੇ ਦੂਜਾ ਸ਼ਬਦ ਕਿਹਾ ਸੀ ਬਾਬੇ ਬੁੱਢੇ ਨੂੰ, ਸਿੱਖੀ ਬੜੀ ਉੱਚੀ ਹੈ। ਮੈਂ ਅੱਗੇ ਫਿਰ ਅਰਜ ਕਰਨੀ ਹੈ, ਕਿਹੜਾ ਸਿੱਖੀ ਦਾ ਦਾਨ ਸੀ ਮੰਗਣਾ? ਕੇਵਲ ਸਾਖੀ ਰੂਪ ਨਹੀਂ, ਬਾਬੇ ਬੁੱਢੇ ਨੇ ਇੱਕ ਸੰਨ ਲਾਈ ਸੀ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕਰਨ ਲਈ ਪਿੰਡ ਬਾਸਰ ਕੇ, ਤੇ ਬਾਹਰ ਆ ਕੇ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਬਾਬੇ ਬੁੱਢੇ ਦੇ ਸੰਬੰਧੀ ਕਹਿਣ ਲੱਗੇ, ਇਹ ਭਵਜਲ ਕੋ ਬੋਏ ਤਪਾਰਾ, ਇਹ ਦੁਨੀਆਂ ਵਿੱਚ ਬਾਬਾ ਬੁੱਢਾ ਤੂੰ ਇੱਕ ਜਹਾਜ਼ ਦੀ ਤਰ੍ਹਾਂ ਹੈ, ਤੇਰੀ ਸੰਗਤ ਕਰਕੇ ਕਈਆਂ ਨੂੰ ਸਿੱਖੀ ਮਿਲੇਗੀ। ਕਹਿਣ ਲੱਗੇ, ਇਹ ਜਾਪੋ ਹੈ ਬੋਏ ਤਪਾਰਾ, ਭਵਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਦਨਾ ਇਸਤੇ ਭਰੈ, ਨਾਮ ਲੈਤ ਗਰ ਵਿਘਨ ਸੁਹਰੈ, ਤੇਰੇ ਤੋਂ ਅੱਗੇ ਕੋਈ ਸਿੱਖ ਨੀ ਦਿਸਣਾ। ਤੇ ਅੱਜ ਬਾਬਾ ਜੋ ਮੰਗੇ ਦਿਆਂਗੇ, ਤੇ ਚਰਨ ਪਕੜ ਕੇ ਕਹਿਣ ਲੱਗੇ, ਜੇ ਤਰੁੱਠੇ ਹੋ ਨਾ ਜਿਹੜੀ ਸਿੱਖੀ ਦਿੱਤੀ, ਜੇ ਮੇਰੀ ਅੰਤਲੇ ਸਮੇਂ ਤੱਕ ਨਿਭ ਜਾਏ। ਗੁਰੂ ਕੇ ਸਿੱਖੋ, ਸਿੱਖੀ ਦਾ ਦਾਨ ਤਾਂ ਮੰਗਿਆ, ਕੀ ਪਤਾ ਇਸ ਮਨ ਦਾ ਅਗੇੜੇ ਦਾ ਕਿੱਥੇ ਨੇ ਤਿਲਕ ਜਾਣਾ, ਕਿੱਥੇ ਨੇ ਥਿਰਕ ਜਾਣਾ। ਗੁਰੂ ਅਮਰਦਾਸ ਭਾਈ ਪਾਰੋ ਮੰਗਦਾ ਤੇ ਮੁਝ ਕੋ ਗੁਰ ਸਿੱਖੀ ਭਾਵੈ, ਬਾਬਾ ਬੁੱਢਾ ਜੀ ਮੰਗਦੇ ਨੇ ਸਿੱਖੀ ਨਿਭ ਜਾਏ। ਕਿਹੜੀ ਸਿੱਖੀ ਦੀ ਦਾਤ ਅਸੀਂ ਮੰਗਣੀ ਹੈ? ਆਓ ਭਾਈ ਗੁਰਦਾਸ ਦੇ ਬਚਨਾਂ ਵਿੱਚੋਂ ਤੱਕੋ। ਅੱਜ ਅਸੀਂ ਕਹਿ ਰਹੇ ਹਾਂ ਸਿੱਖਾਂ ਨੂੰ ਸਿੱਖੀ ਦਾਨ। ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾਨ ਵਿੱਚ ਪਹਿਲੀ ਪੌੜੀ ਚੇਤੇ ਰੱਖੀ ਕਿ ਕੁਰਬਾਣੀ ਤਿੰਨਾ ਗੁਰਸਿੱਖਾਂ, ਪਿੱਛਲ ਰਾਤੀ ਉੱਠ ਬਹਾਂਦੇ। ਇਹਦੇ ਸਿੱਖਾਂ ਨੂੰ ਸਿੱਖੀ ਦਾਨ, ਕੁਰਬਾਣੀ ਤਿੰਨਾ ਗੁਰਸਿੱਖਾਂ, ਅੰਮ੍ਰਿਤ ਵੇਲਾ ਸਰ ਨਾ ਬੰਦੇ। ਕੁਰਬਾਣੀ ਤਿੰਨਾ ਗੁਰਸਿੱਖਾਂ, ਇੱਕ ਮਨ ਹੋਏ ਗੁਰ ਜਾਪ ਜਪੰਦੇ। ਕੁਰਬਾਣੀ ਤਿੰਨਾ ਗੁਰਸਿੱਖਾਂ, ਸਾਧ ਸੰਗਤ ਮਿਲ ਜਾਏ ਜੁੜੰਦੇ। ਕੁਰਬਾਣੀ ਤਿੰਨਾ ਗੁਰਸਿੱਖਾਂ, ਕਹਿਣ ਲੱਗੇ ਗੁਰਬਾਣੀ ਸੁਣ ਗਾਏ ਸੁਣੰਦੇ। ਕੁਰਬਾਣੀ ਤਿੰਨਾ ਗੁਰਸਿੱਖਾਂ, ਮਨ ਮੇਲੀ ਕਰ ਮੇਲ ਮਿਲੰਦੇ। ਕੁਰਬਾਣੀ ਤਿੰਨਾ ਗੁਰਸਿੱਖਾਂ, ਭਾਏ ਭਗਤ ਗੁਰ ਪੁਰਬ ਕਰੰਦੇ, ਗੁਰ ਸੇਵਾ ਫਲ ਸੁਭਲ ਬੁਲੰਦੇ। ਇਹ ਵੇ ਸਿੱਖੀ ਜਿਹੜੀ ਅਸੀਂ ਰੋਜ਼ ਮੰਗ ਕੇ ਕਹਿੰਦੇ ਦਾਤਾ ਤੁਹਾਨੂੰ ਸਿੱਖੀ ਦਾ ਦਾਨ ਦੇ। ਸਿਰਫ ਇਹ ਇੱਕ ਪੱਖ ਹੈ ਸਹਿ। ਭਾਈ ਗੁਰਦਾਸ ਕਹਿੰਦੇ ਨੇ ਉਹ ਸਿੱਖ ਜਿਹੜਾ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਗੁਰੂ ਕੇ ਬਖਸ਼ੇ ਹੋਏ ਜਪ ਨੂੰ, ਗੁਰੂ ਕੇ ਬਖਸ਼ੇ ਹੋਏ ਮੰਤਰ ਨੂੰ ਜਪਦਾ, ਸੰਗਤ ਵਿੱਚ ਆਉਂਦਾ, ਗੁਰਬਾਣੀ ਪ੍ਰੀਤ ਨਾਲ ਸੁਣਦਾ, ਆ ਕੇ ਮਨ ਮੇਲੀਆਂ ਨਾਲ ਆਪਣੀ ਸਾਂਝ ਪਾਉਂਦਾ ਹੈ। ਗੁਰੂ ਕਾ ਸਿੱਖ ਜਦੋਂ ਗੁਰਪੁਰਬ ਆਉਂਦਾ ਤੇ ਭਾਵਨਾ ਨਾਲ ਮਿਲਾਉਂਦਾ, ਇਹ ਕੁਝ ਹੈ ਗੁਰਸਿੱਖਾਂ ਦੀ ਕੀਤੀ ਹੋਈ ਸੇਵਾ ਸਫਲ ਹੁੰਦੀ ਹੈ। ਭਾਈ ਗੁਰਦਾਸ ਨੇ ਇੱਕ ਦੂਜੀ ਪੌੜੀ ਕਹੀ, ਵੈਸੇ ਤਾਂ ਉਹਨਾਂ ਦੇ ਬੇਅੰਤ ਪ੍ਰਮਾਣ ਅਰਜ਼ ਕਰਨੇ ਨੇ ਜਿਹੜੇ ਸਿੱਖੀ ਦੀ ਜਾਚ ਸਿਖਾਉਂਦੇ ਨੇ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਕਿਹੜੀ ਮੰਗਣੀ ਹੈ? ਬਾਹਰ ਦੇ ਕੇਵਲ ਵਿਖਾਵੇ ਵਾਲੀ ਨਹੀਂ। ਕਹਿਣ ਲੱਗੇ ਇਹੋ ਜਿਹੀ ਅਰਦਾਸ ਕਰ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਦੇ ਰੋਸ਼ਨੀ ਤੈਨੂੰ ਦਿੱਤੀ ਹੈ। ਕਹਿੰਦੇ ਨੇ ਜਿਹੜਾ ਸਿੱਖ ਹੈ ਨਾ, ਉਹਦਾ ਪਹਿਲਾ ਲੱਛਣ ਇਹ ਵੇ, ਕਦੀ ਉਹ ਆਪੇ ਦਾ ਪ੍ਰਗਟਾਵਾ ਨਹੀਂ ਕਰਦਾ, ਸਿੱਖੀ ਕਮਾਉਣ ਵਾਲਾ ਕਦੀ ਦਾਅਵੇ ਨਹੀਂ ਜੇ ਕਰਦਾ। ਦੂਜਾ ਲੱਛਣ ਉਹਦਾ ਇਹ ਵੇ ਕਿ ਉਹਨੇ ਆਪਣੀ ਸੁਰਤ ਵਿੱਚੋਂ ਕਦੀ ਗੁਰੂ ਦੇ ਸ਼ਬਦ ਨੂੰ ਵੱਖ ਨਹੀਂ ਹੋਣ ਦਿੱਤਾ। ਇਉਂ ਕਹਿ ਲਓ ਸ਼ਬਦ ਤੋਂ ਉਹਦੀ ਸੁਰਤ ਕਦੀ ਉਖੜਦੀ ਨਹੀਂ। ਕਹਿਣ ਲੱਗੇ ਤੀਜਾ ਉਹਦਾ ਗੁਣ ਇਹ ਵੇ ਕਿ ਜਿੰਨੀ ਦੇਰ ਤੱਕ ਗੁਰੂ ਨੂੰ ਦੇਖ ਨਾ ਲੈ ਉਨੀ ਦੇਰ ਤੱਕ ਕਿਸੇ ਵੱਲ ਝਾਤੀ ਨਹੀਂ ਮਾਰਦਾ ਪਿਆ। ਉਹਦਾ ਤੀਜਾ ਗੁਣ ਇਹ ਵੇ, ਚਾਰ ਬੰਦਿਆਂ ਵਿੱਚ ਬਹਿੰਦਾ ਤੇ ਚੁੱਪ ਕਰਕੇ ਬੈਠਾ। ਲੋਕ ਸਮਝਦੇ ਨੇ ਚੁੱਪ ਗੜੁੱਪ ਬੋਲਦਾ ਕੋਈ ਨਹੀਂ, ਪਰ ਕਿੰਨੇ ਦੁਨੀਆਂ ਨੂੰ ਕੀ ਪਤਾ ਉਹਦੇ ਬੁੱਲਾਂ ਨਾਲ ਵਾਹਿਗੁਰੂ ਗੁਰਮੰਤਰ ਦਾ ਪਿਆਲਾ ਲੱਗਾ, ਉਹ ਬਿਨਾਂ ਬੋਲਣ ਤੋਂ ਉਸ ਨਾਮ ਦੇ ਪਿਆਲੇ ਵਿੱਚੋਂ ਰਸ ਲੈ ਜਾਂਦਾ। ਇਹ ਵੇ ਸਿੱਖੀ ਜਿਹੜੀ ਅਸੀਂ ਮੰਗਨੇ ਪਏ ਹਾਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਸਿੱਖੀ ਗੁਰ ਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਭ ਦਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਅਗਰ ਸ਼ਬਦ ਵਰਤੇ ਨੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾਂ, ਪੈਰੀ ਪੈਪਾ ਖਾ ਕੋਏ ਚਰਨ ਧੋਏ ਚਰਨਾਉਦਕ ਚੋਲਾ। ਜੇ ਉਹ ਅੰਦਰੋਂ ਪਿਆਲੇ ਨਾਮ ਦੇ ਨੂੰ ਪੀਂਦਾ ਤੇ ਗੁਰੂ ਕੇ ਸਿੱਖੋਂ ਰੌਲਾ ਨੀ ਪਾਉਂਦਾ, ਸਭ ਦੇ ਚਰਨਾਂ ਦੀ ਖਾਕ ਬਣ ਜਾਂਦਾ। ਤੁਸੀਂ ਸਿਆਣੇ ਬੈਠੇ ਹੋ, ਭਾਈ ਗੁਰਦਾਸ ਜੀ ਦੀ 12ਵੀਂ ਵਾਰ ਜ਼ਰੂਰ ਪੜ੍ਹਿਓ, 11ਵੀਂ ਤੇ 12ਵੀਂ। 11ਵੀਂ ਵਾਰ ਵਿੱਚ ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਤੱਕ, ਗੁਰੂ ਹਰਗੋਬਿੰਦ ਸਾਹਿਬ ਤੱਕ ਸਿੱਖਾਂ ਦਾ ਜ਼ਿਕਰ ਕੀਤਾ। 12ਵੀਂ ਵਾਰ ਜਿਹੜੀ ਹੈ ਨਾ, ਉਹ ਅਸਲ ਵਿੱਚ ਸਿੱਖ ਦੀ ਰਹਿਤ ਮਰਿਆਦਾ ਕਿ ਸਿੱਖ ਨੇ ਕੀ ਕਰਨਾ, ਸਿੱਖੀ ਕੀ। ਉੱਥੇ ਭਾਈ ਸਾਹਿਬ ਨੇ 11ਵੀਂ ਵਾਰ ਜਦੋਂ ਸ਼ੁਰੂ ਕੀਤੀ ਹੈ ਨਾ, ਉਹਦੇ ਵਿੱਚ ਦੂਜੀ ਪੌੜੀ ਜਿਹੜੀ ਉਹਦੀ ਪਹਿਲੀ ਤੁਕ ਹੈ, ਉਹ ਤੁਕ ਤੁਸੀਂ ਸਿਆਣੇ ਜਿਹੜੇ ਉਰਦੂ ਪੜ੍ਹੇ ਹੋ ਫਾਰਸੀ ਪੜ੍ਹੇ ਹੋ ਉਹ ਸਮਝੋਗੇ ਇਸ ਗੱਲ ਨੂੰ। ਕਹਿਣ ਲੱਗੇ ਸਿੱਖੀ ਮੰਗਣ ਲੱਗਿਆਂ ਅਰਦਾਸ ਕਰੀ ਕਿ ਮੈਂ ਸਿੱਖੀ ਕਮਾਉਂਦਿਆਂ ਸਭ ਦੇ ਚਰਨਾਂ ਦੀ ਧੂੜ ਰਹਾਂ, ਕਿਤੇ ਮੇਰਾ ਗੁਣ ਹੰਕਾਰ ਨਾ ਬਣ ਜਾਏ, ਕਿਤੇ ਮੇਰੀ ਕਮਾਈ ਮੇਰੇ ਅੰਦਰ ਦੀ ਖੌਮੇ ਨਾ ਬਣ ਜਾਏ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਗੁਰੂ ਸਾਹਿਬ ਨੇ ਤਾਂ ਸ਼ਬਦ ਵਿੱਚ ਸਾਨੂੰ ਰੋਸ਼ਨੀ ਦਿੱਤੀ ਹੈ। ਇੱਕ ਪਾਸੇ ਕਹਿੰਦੇ ਨੇ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੇ ਜਿਹੜਾ ਜਪ ਤਪ ਕਰਦਾ ਤੇ ਜੇ ਕਿਤੇ ਅੰਦਰੋਂ ਥੋੜਾ ਜਿਹਾ ਖਿਲ ਜਾਏ, ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾ। ਉਹਨੇ ਤਪ ਬੜਾ ਕੀਤਾ। ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨ ਕੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ। ਤੇ ਦੂਜੇ ਪਾਸੇ ਕਹਿੰਦੇ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜੂ ਕੁੰਚਰ ਇਸ਼ਨਾਨ। ਕਹਿਣ ਲੱਗੇ ਚੰਗਾ ਕੰਮ ਨੀ ਤੂੰ ਕੀਤਾ, ਮੌਤ ਆ ਗਈ। ਦੂਜੇ ਪਾਸੇ ਕਹਿੰਦੇ ਨੇ ਜਿੰਨਾ ਕੀਤੇ ਅੰਦਰੋਂ ਹੰਕਾਰੀ ਹੋ ਗਏ, ਉਹ ਇੰਜ ਹੋ ਗਿਆ ਜਿਵੇਂ ਹਾਥੀ ਨੂੰ ਕਿਸੇ ਇਸ਼ਨਾਨ ਕਰਾਇਆ। ਬੇਨਤੀ ਜਿਹੜੀ ਕਰਨਾ ਪਿਆ ਵਾ, ਕਹਿਣ ਲੱਗੋ ਤੇ ਸ਼ਬਦ ਵਰਤਿਆ, ਜਦੋਂ ਅਸੀਂ ਮਹਿਰਮ ਲਿਖਨੇ ਕਦੇ ਤੱਕ ਉਹ ਮਹਿਰਮ ਜਦੋਂ ਪਾਇਆ ਜਾਂਦਾ ਉਹਦੇ ਅਖਰੂਪ ਕੀ ਨੇ। ਉੱਥੇ ਅਸੀਂ ਮੀਮ ਪਹਿਲਾਂ ਸ਼ਬਦ ਵਰਤਿਆ ਜਾਂਦਾ, ਖੇ ਤੇ ਰੇ ਮੀਮ ਆਪਾਂ ਲਿਖਨੇ ਆ ਮਹਿਰਮ। ਪਰ ਇਹ ਗੱਲ ਚੇਤੇ ਰੱਖੋ ਜੇ ਖੇ ਦੇ ਵਿੱਚ ਨਿੱਕੀ ਜਿਹੀ ਬਿੰਦੀ ਪਾ ਦਈਏ, ਜਿਹਨੂੰ ਉਰਦੂ ਵਿੱਚ ਅਸੀਂ ਨੁਕਤਾ ਕਹਿੰਦੇ, ਜੇ ਕਿਤੇ ਨਿੱਕੀ ਜਿਹੀ ਇੱਕ ਬਿੰਦੀ ਇੱਕ ਵਾਰੀ ਪੈਨ ਦੀ ਟੱਚ ਕਰਕੇ ਪਿਛਾ ਲੈ ਆਓ, ਉਹ ਮਹਿਰਮ ਤੋਂ ਬਣ ਜਾਏਗਾ ਮੁਜਰਮ, ਭਾਵੇਂ ਪੇਸ਼ ਉੱਤੇ ਲੱਗੀ ਹੋਵੇ ਚਾਹੇ ਨਾ। ਕਿਉਂਕਿ ਜਦੋਂ ਉਰਦੂ ਸਰਲ ਹੋ ਕੇ ਪੜ੍ਹਦੇ ਨੇ ਉਦੋਂ ਜ਼ਬਰ ਜ਼ੇਰ ਤੇ ਪੇਸ਼ ਲਾਉਣ ਦੀ ਜ਼ਰੂਰਤ ਨਹੀਂ ਮਹਿਸੂਸ ਕਰਦੇ, ਆਪਣੇ ਆਪ ਸਿਆਣੇ ਸ਼ਬਦਾਂ ਨੂੰ ਸਮਝ ਜਾਂਦੇ। ਉਹ ਕਹਿਣ ਲੱਗੇ ਇੱਕ ਨੁਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਵਾਰੀ। ਜੇ ਮਹਿਰਮ ਹੋਵੇਗਾ, ਮਹਿਰਮ ਦਾ ਅਰਥ ਦਿਲ ਦੇ ਭੇਦੀ ਅੰਦਰ ਦੀ ਜਾਣਨ ਵਾਲੇ ਅੰਦਰ ਦੇ ਰਾਜ਼ਦਾਰ। ਤੇ ਚੇਤੇ ਰੱਖੀ ਜਿੱਦਣ ਮੁਜਰਮ ਬਣ ਗਿਆ ਨਾ, ਜਿਹੜਾ ਦਿਲ ਦਾ ਭੇਦੀ ਉਹ ਵੀ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ। ਮੈਂ ਸੋਚਿਆ ਵੀ ਭਾਈ ਸਾਹਿਬ ਨੇ ਇਹ ਸਿੱਖੀ ਦੀ ਮਰਿਆਦਾ ਦੱਸਦਿਆਂ ਪਹਿਲੀ ਇਹ ਤੋਕ ਕਿਉਂ ਕਹਿ ਦਿੱਤੀ ਕਿ ਇੱਕ ਨੁਕਤੇ ਹੋਏ ਜੈ ਮਹਿਰਮ ਮੁਜਰਮ ਖੈਰ ਖੁਵਾਰੀ। ਜੇ ਤਾਂ ਬਣੇਗਾ ਮਹਿਰਮ ਤੇ ਗੁਰੂ ਦਰ ਤੋਂ ਮਿਲੇਗੀ ਖੈਰ, ਤੇ ਜੇ ਕਿਤੇ ਖੌਮੇ ਦਾ ਨਿੱਕਾ ਜਿਹਾ ਨੁਕਤਾ ਲੱਗ ਗਿਆ ਮੈਂ ਵੱਡਾ ਸਿੱਖ, ਤੇ ਚੇਤੇ ਰੱਖੀ ਮੁਜਰਮ ਬਣ ਜਾਏਗਾ ਤੇ ਮੁਜਰਮ ਹਮੇਸ਼ਾ ਖੁਵਾਰ ਹੁੰਦੇ। ਸਿੱਖੀ ਤੂੰ ਕਮਾਣੀ ਕਿਵੇਂ ਵੇ? ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਫਿਰ ਉਸ ਪੌੜੀ ਵੱਲ ਆਵਾਂ, ਕਿਹੜੀ ਸਿੱਖੀ ਦੀ ਦਾਤ ਮੰਗੀਏ? ਕਹਿਣ ਲੱਗੇ ਗੁਰ ਸਿੱਖੀ ਗੁਰ ਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰ ਸਵਦਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ, ਪੈਰੀ ਪੈਪਾ ਖਾ ਕੋਈ ਚਰਨ ਧੋਏ ਚਰਨਾਦਕ ਚੋਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਚਰਨ ਕਮਲ ਚਿੱਤ ਭਵਰ ਕਰ ਭਵਜਲ ਅੰਦਰ ਰਹਿ ਨਰੋਲਾ, ਜੀਵਨ ਮੁਕਤ ਸਚਾਵਾ ਚੋਲਾ। ਕਿਹੜੀ ਸਿੱਖੀ ਮੰਗਣੀ ਹੈ? ਜਿਹਨੂੰ ਭਾਈ ਸਾਹਿਬ ਨੇ ਕਿਹਾ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੈ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ, ਕਹਿਣ ਲੱਗੇ ਸਾਧ ਸੰਗਤ ਵੀ ਜਾਇਕ ਹੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਿਟਾਇਕ ਹੈ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬੱਚਿਆਂ ਆਪ ਖਵੰਦਾ, ਕਲੀ ਕਾਲ ਪ੍ਰਗਾਸ਼ਗਰ ਗੁਰ ਚੇਲਾ, ਚੇਲਾ ਗੁਰਸੰਦਾ ਦਾਤਾ। ਮੈਂ ਬੇਨਤੀ ਕਰਨਾ ਮੈਨੂੰ ਆਹ ਸਿੱਖੀ ਦੀ ਦਾਤ ਨਹੀਂ ਜਿਹੜੇ ਤੇਰੇ ਸ਼ਬਦ ਬੋਲ ਕੇ ਕਹਿੰਦੇ ਪਏ। ਹਜ਼ੂਰ ਕਿਰਪਾਲੂ ਜੀ ਨੇ ਸਿੱਖ ਦੀ ਜਦੋਂ ਉਪਮਾ ਕੀਤੀ ਹੈ, ਇੱਕ ਬੇਨਤੀ ਕਰਕੇ ਸਮਾਪਤੀ ਕਰਨੀ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਸੰਬੰਧ ਵਿੱਚ ਪ੍ਰੋਫੈਸਰ ਪਦਮ ਸਾਹਿਬ ਨੇ ਇੱਕ ਬਹੁਤ ਸੋਹਣੀ ਸਾਖੀ ਦਿੱਤੀ ਸੀ। ਦੇਖੋ ਉਹਨਾਂ ਦੀ ਸਭ ਤੋਂ ਪਹਿਲੀ ਕਿਤਾਬ ਸੀ, ਅੱਜ ਜੇ ਕਿਤੇ ਆਪਾਂ ਗੁਰਮਤ ਨੂੰ ਲਿਖਣ ਵਾਲੇ ਵਿਦਵਾਨਾਂ ਨੂੰ ਪੜ੍ਹਨੇ ਹਾਂ, ਜਦੋਂ ਪੁਰਾਤਨ ਵਿਦਵਾਨ ਪੜ੍ਹੀਦੇ ਨੇ ਨਾ, ਉਹਨਾਂ ਵਿੱਚੋਂ ਪਿਆਰਾ ਸਿੰਘ ਜੀ ਪਦਮ, ਉਹਨਾਂ ਨੇ ਬਹੁਤ ਗੁਪਤ ਖਜ਼ਾਨੇ ਜਿਹੜੇ ਨੇ ਉਹ ਪ੍ਰਗਟ ਕੀਤੇ ਸਨ। ਅੱਜ ਤੀਕਰਾਂ ਅਸੀਂ ਇਹ ਪੜ੍ਹ ਲਏ ਨਾ 52 ਕਵੀ ਨੇ, ਪਰ ਉਹਨਾਂ 52 ਕਵੀ ਲੱਭ ਕੇ ਇੱਕ ਇੱਕ ਉਹਨਾਂ ਦੀ ਰਚਨਾ ਵੀ ਦਰਜ ਕਰ ਦਿੱਤੀ। 52 ਕਵੀਆਂ ਤੋਂ ਬਿਨਾਂ 36 ਲਿਖਾਰੀ ਹੁੰਦੇ ਸਨ ਜਿਹੜੇ ਉਲੱਥੇ ਕਰਦੇ ਸਨ, ਤੇ ਉਹ ਕਹਿੰਦੇ ਸਨ ਚਾਰ ਲਿਖਾਰੀ ਹਰ ਵੇਲੇ ਗੁਰੂ ਕਲਗੀਧਰ ਜੀ ਦੇ ਨਾਲ ਰਹਿੰਦੇ ਸਨ, ਜੋ ਗੁਰੂ ਗੋਬਿੰਦ ਸਿੰਘ ਕਿਰਪਾਲੂ ਉਚਾਰਦੇ ਸਨ ਉਹ ਨਾਲ ਨਾਲ ਅੰਕਿਤ ਕਰੀ ਜਾਂਦੇ ਸਨ। ਉਹਨਾਂ ਕਿਤਾਬ ਲਿਖੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ, ਉਹ ਪੜ੍ਹਨ ਵਾਲੀ। ਉਹਨਾਂ ਨੇ ਸਭ ਤੋਂ ਪਹਿਲੀ ਉਹਨਾਂ ਦੀ ਪੁਸਤਕ ਸੀ ਸਾਡੇ ਗੁਰਦੇਵ, ਉਹਦੇ ਵਿੱਚ ਜਦੋਂ ਉਹਨਾਂ ਸਿੱਖੀ ਦੀ ਵਿਆਖਿਆ ਕੀਤੀ ਤੇ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਦਰ ਤੇ ਇੱਕ ਫਕੀਰ ਆਇਆ ਸੀ। ਉਹਨੇ ਆ ਕੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ ਕਿ ਮੇਰੀ ਝੋਲੀ ਵਿੱਚ ਕੁਝ ਖੈਰ ਪਾਓ। ਤੇ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਨੇ ਨਾ ਆਪਣੇ ਕੋਲੋਂ ਟਕੇ ਦਿੰਦਿਆਂ ਪਹਿਲਾ ਟਕਾ ਦੇ ਕੇ ਕਿਹਾ ਸੀ ਇਹ ਟਕਾ ਹੈ ਆਦ ਗੁਰੂ ਨਾਨਕ ਸਾਹਿਬ ਜੀ ਕੇ ਨਾਮ ਕਾ, ਤੇ ਨਾਲ ਕਿਹਾ ਜਿਹੜੇ ਅਕਾਲ ਕੇ ਅਨੰਨ ਭਗਤ ਸਨ। ਦੇਖੋ ਕਹਿਣ ਲੱਗੇ ਇਹ ਟਕਾ ਹੈ ਜੋ ਪੈਸੇ ਦਿੱਤੇ ਗੁਰੂ ਨਾਨਕ ਕੇ ਨਾਮ ਕਾ, ਜੋ ਅਕਾਲ ਕੇ ਅਨੰਨ ਸਿੱਖ ਹੈ। ਦੂਸਰਾ ਟਕਾ ਦੇ ਕੇ ਕਹਿਣ ਲੱਗੇ ਇਹ ਟਕਾ ਹੈ ਗੁਰੂ ਅੰਗਦ ਸਾਹਿਬ ਕਾ, ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਹੁਕਮ ਮੰਨ ਕੇ ਕਮਾ ਲਿਆ। ਦੂਸਰਾ ਤੀਸਰਾ ਦੇਖ ਕੇ ਕਿਹਾ ਇਹ ਹੈ ਗੁਰੂ ਅਮਰਦਾਸ ਜੀ ਕੇ ਨਾਮ ਕਾ, ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਲੋਕ ਲਾਚ ਛੱਡ ਕੇ ਪ੍ਰੇਮ ਨਾਲ ਸੇਵਾ ਕੀਤੀ। ਤੀਜਾ ਟਕਾ ਚੌਥਾ ਦਿੰਦਿਆਂ ਕਿਹਾ ਇਹ ਹੈ ਗੁਰੂ ਰਾਮਦਾਸ ਜੀ ਕੇ ਨਾਮ ਕਾ, ਜਿਨ੍ਹਾਂ ਨੇ ਕਦੀ ਵੀ ਦੁਨਿਆਵੀ ਰਿਸ਼ਤੇ ਨੂੰ ਗਣਾਇਆ ਨਹੀਂ, ਕੇਵਲ ਭਾਵਨਾ ਨਾਲ ਗੁਰੂ ਜਾਣ ਕੇ ਸੇਵਾ ਕੀਤੀ। ਚਾਰ ਟਕੇ ਦੇ ਦਿੱਤੇ ਤੇ ਸ਼ਬਦ ਵਰਤੇ ਪਹਿਲਾ ਗੁਰੂ ਨਾਨਕ ਸਾਹਿਬ ਜੋ ਅਕਾਲ ਦੇ ਸਿੱਖ ਨੇ, ਗੁਰੂ ਅੰਗਦ ਸਾਹਿਬ ਜੋ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ, ਗੁਰੂ ਅਮਰਦਾਸ ਜਿਹੜੇ ਗੁਰੂ ਅੰਗਦ ਸਾਹਿਬ ਦੇ ਸਿੱਖ ਨੇ, ਗੁਰੂ ਰਾਮਦਾਸ ਜਿਹੜੇ ਧੰਨ ਗੁਰੂ ਅਮਰਦਾਸ ਦੇ ਸਿੱਖ ਨੇ। ਜਦੋਂ ਆਪਣੀ ਵਾਰੀ ਆਈ ਤੇ ਪਿੱਛੇ ਖੱਤ ਖਿੱਚਿਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਹਿਣ ਲੱਗੇ ਮਹਾਰਾਜ ਤੁਸੀਂ ਆਪਣੇ ਨਾਮ ਕਾ, ਕਹਿਣ ਲੱਗੇ ਜੇ ਮੈਂ ਸਿੱਖੀ ਕਮਾਨ ਤੁਰਿਆ ਵਾਂ, ਸਮਝ ਨਹੀਂ ਪਈ ਵੀ ਸਿੱਖੀ ਕਮਾਣੀ ਕਿਵੇਂ। ਗੁਰੂ ਕੇ ਸਿੱਖੋ ਕਹਿਣਾ ਬਹੁਤ ਸੌਖਾ ਹੈ, ਸਿੱਖੀ ਦਾ ਕਿਰਦਾਰ, ਸਿੱਖੀ ਦਾ ਇਖਲਾਸ, ਸਿੱਖੀ ਵਾਲਾ ਜੀਵਨ, ਤੇ ਜਿਨ੍ਹਾਂ ਨੇ ਸਿੱਖੀ ਕਮਾਈ ਉਹਨਾਂ ਨੂੰ ਫਿਰ ਮੇਰੇ ਬਾਬੇ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਧਨ ਧਨ ਭਾਗ ਇਹਨਾਂ ਭਗਤ ਜਨਾਂ ਜੋ ਹਰ ਨਾਮਾ ਹਰ ਮੁਖ ਕਹਿ ਪਿਆ, ਧਨ ਧਨ ਭਾਗ ਇਹਨਾਂ ਸੰਤ ਜਨਾਂ ਜੋ ਹਰ ਜਸ ਸਰਵਣੀ ਸੁਣ ਪਿਆ, ਧਨ ਧਨ ਭਾਗ ਇਹਨਾਂ ਸਾਧ ਜਨਾਂ ਉੱਥੇ ਸ਼ਬਦ ਵਰਤੇ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ, ਧਨ ਧਨ ਭਾਗ ਤਿੰਨਾ ਗੁਰਮੁਖਾਂ ਸ਼ਬਦ ਵਰਤੇ ਜੋ ਗੁਰ ਸਿੱਖ ਲੈ ਮਨ ਜਿਣਤਿਆ। ਅਖੀਰ ਤੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਤਿਆ। ਸਭ ਤੋਂ ਵੱਡੇ ਭਾਗ ਉਸ ਗੁਰਸਿੱਖ ਦੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਜੁੜਿਆ ਤੇ ਸ਼ਬਦ ਦੀ ਕਮਾਈ ਕਰਦਾ ਪਿਆ। ਮੇਰਾ ਦਾਤਾ ਮੇਰ ਕਰੇ, ਇਸੇ ਸਬਜੈਕਟ ਨੂੰ ਯਤਨ ਕਰਾਂਗਾ ਕੱਲ ਨਹੀਂ ਤੇ ਦੋ ਦਿਨ ਹੋਰ ਇਸੇ ਵਿਸ਼ੇ ਨੂੰ, ਕਿਉਂਕਿ ਸਿੱਖੀ ਇੰਨਾ ਵਿਸ਼ਾਲ ਵਿਸ਼ਾ। ਮਾਸਟਰ ਜੀ ਨੂੰ ਕਿਸੇ ਪੁੱਛਿਆ ਸੀ ਤਾਰਾ ਸਿੰਘ ਉਹਨਾਂ ਨੂੰ ਕਿ ਸਿੱਖੀ ਪਹਿਲਾਂ ਕਿ ਦੇਸ਼ ਭਗਤੀ ਪਹਿਲਾਂ, ਤੇ ਮਾਸਟਰ ਜੀ ਨੇ ਕਿਹਾ ਸੀ, ਕਹਿਣ ਲੱਗੇ ਮੈਨੂੰ ਤੂੰ ਭੁਲੇਖੇ ਵਿੱਚ ਨਾ ਪਾ, ਸਿੱਖੀ ਬਹੁਤ ਵੱਡਾ ਘਰ ਹੈ ਤੇ ਦੇਸ਼ ਭਗਤੀ ਇੱਕ ਨਿੱਕਾ ਜਿਹਾ ਕੰਸੈਪਟ ਹੈ, ਸਿੱਖੀ ਬਹੁਤ ਵੱਡਾ ਵਿਸ਼ਾ ਹੈ, ਇਹਨੂੰ ਆਪਾਂ ਕੱਲ ਪਰਸੋਂ ਜਿੰਨੇ ਦਿਨ ਲੱਗੇ ਯਤਨ ਕਰਾਂਗੇ ਕਿ ਸ਼ਬਦ ਦੀ ਟੇਕ ਲਵਾ ਸਕੀਏ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਆਪ ਸੰਗਤ ਦੇ ਦਰਮਿਆਨ ਸਾਡੇ ਅਤੀ ਸਤਿਕਾਰਯੋਗ संत बाबा लाभ सिंह जी आनंदपुर साहब वाले वह भी आए हुए ने आप संगत उन्हां दे दर्शन दारे भी करो आप उन्हां दे कोल बैठ के सिखी कमान की जांच देखो जरा कमान तुरद समझ भी ओ पैंदी है इनिया को बेनती प्रवान करो वाहेगुरु जी का खालसा।